I do. ਨਸਰ ਚ ਨਹੀਂ ਹੈ। ਇਹ ਇਹਦੇ ਵਿੱਚ ਭੇਦ ਹੈ ਵੀ ਇਹਦੇ ਵਿੱਚ ਜਿਹੜੇ ਪੋਇਟਰੀ ਦੇ ਜਿਹੜੇ ਲਫ਼ਜ਼ ਹੁੰਦੇ ਹੈ ਉਹ ਇਸ ਤਰ੍ਹਾਂ ਦਾ ਕੰਮ ਕੀਤਾ ਹੁੰਦਾ, ਇੱਕ ਸੰਗਲ ਲੁਹਾਰ ਬਣਾਉਂਦਾ, ਉਹ ਮੋਥੋਰਾ ਦਿਨ ਥੋੜਾ ਫੇੜਦਾ ਰਹਿੰਦਾ ਆਇਰਨ ਤੇ, ਨਾਲ ਦੂਸਰਾ ਬੰਦਾ ਵੀ ਲਗੋਟੇ ਕੱਸ ਕੇ ਹੋਇਆ ਹੁੰਦਾ, ਦੇ ਥੋੜੇ ਤੇ ਥੋੜਾ ਮਾਰ ਕੇ ਤੋ ਇੱਕ ਸੰਗਲ ਤਿਆਰ ਕਰਦਾ ਜਿਹੜਾ ਕਿ 10-12 ਰੁਪਏ ਦਾ ਵਿਕਦਾ। ਮਿਹਨਤ ਜ਼ਿਆਦਾ, ਬਿਜ਼ਨਸ ਘੱਟ, ਆਊਟਪੁੱਟ ਘੱਟ, ਸਾਰਾ ਜ਼ੋਰ ਲਾ ਦਿੰਦਾ ਸਾਰੀ ਦਿਹਾੜੀ, ਇੱਕ ਸੰਗਲ ਬਣਦਾ ਮੋਟਾ ਜਿਹਾ ਮੈਂ ਦਾ ਅਤੇ ਉਹਨੂੰ ਬਾਜ਼ਾਰ 'ਚ ਵੇਚ ਕੇ ਅਤੇ ਉਹ ਥੋੜ੍ਹੇ ਜਿਹੇ ਪੈਸੇ ਮਿਲਦੇ ਹਨ। ਇੱਕ ਸੁਨਿਆਰਾ ਹਫ਼ਤੇ ਭਰ 'ਚ ਇੱਕ ਗਹਿਣਾ ਬਣਾਉਂਦਾ ਔਰ ਥੋੜ੍ਹਾ ਜਿਹਾ ਕੰਮ ਕਰਦਾ, ਉਹ ਗਹਿਣੇ ਦਾ 1000 ਰੁਪਏ ਮੁੱਲ ਹੁੰਦਾ। ਇਹ ਸਾਡੀ ਸਾਰੀ ਬਾਣੀ ਲੁਹਾਰ ਵਾਲਾ ਕੰਮ ਨਹੀਂ ਕੀਤਾ ਗੁਰੂਆਂ ਨੇ, ਇਹ ਸੁਨਿਆਰੇ ਵਾਲਾ ਕੰਮ ਹੈ। ਇਹਦੇ ਇੱਕ ਇੱਕ ਲਫ਼ਜ਼ 'ਚ ਭੇਦ ਹੈ, ਇੱਕ ਇੱਕ ਲਫ਼ਜ਼ ਪੋਇਟਰੀ ਇਸੇ ਕਰਕੇ ਲਿਖੀ ਜਾਂਦੀ ਹੈ ਵੀ ਉਹਦੇ ਵਿੱਚ ਵਜ਼ਨ ਵੀ ਹੁੰਦਾ, ਮੌਸੀਕੀ ਵੀ ਹੁੰਦੀ, ਵਜ਼ਨ ਤੋਲ ਵੀ ਹੁੰਦਾ, ਕਾਫੀਆ ਵੀ ਮਿਲਦਾ ਉਹਨੂੰ। ਉੱਦਾਂ ਵੀ ਪੜ੍ਹ ਲਓ ਅਤੇ ਉਹਦਾ ਬੜਾ ਰਹੱਸ ਹੁੰਦਾ ਪੋਇਟਰੀ ਦਾ, ਲੇਕਿਨ ਉਹਦੀ ਜਿਹੜੀਆਂ ਲਾਈਨਾਂ ਹੁੰਦੀਆਂ ਉਹ ਵੀ ਆਮ ਲਫ਼ਜ਼ਾਂ ਨੂੰ ਉਹ ਲਫ਼ਜ਼ ਨਹੀਂ ਹੁੰਦੇ। ਹੁਣ ਇੱਥੇ ਕਬੀਰ ਜੀ ਉਹ ਨਾਮ ਜਪਣ ਦੀ ਸ਼ਬਦ ਸੁਰਤ ਦੀ ਖੇਡ ਦੇ ਗਏ ਨੇ। ਕਹਿਤ ਕਬੀਰ ਸੁਨੋਰੇ ਸੰਤੋ, ਹੇ ਸੰਤੋ ਨਾਲ ਨਾਲ ਨਾਮ ਨੂੰ ਕਹੋ ਅਤੇ ਨਾਲ ਨਾਲ ਹੀ ਉਹਨੂੰ ਸੁਣੋ ਕੰਨਾਂ ਨਾਲ, ਜੇ ਸੁਣਦੇ ਨਹੀਂ ਤਾਂ ਤੁਹਾਡਾ ਧਿਆਨ ਬਾਹਰ ਕਿਤੇ ਗਿਆ। ਇਸੇ ਕਰਕੇ ਮਹੱਲੇ ਨੌਵੇਂ ਦੀ ਬਾਣੀ ਚਾਹੁੰਦਾ, ਕਹੋ ਨਾਨਕ ਸੁਣ ਰਹੇ ਮਨ, ਜਿੰਨਾ ਵੀ ਮੂੰਹ ਨਾਲ ਤੂੰ ਕਹਿਣਾ ਹੈ ਨਾਮ ਉਹਨੂੰ ਸੁਣ ਕੰਨਾਂ ਨਾਲ। ਪਿੱਛੇ ਅਸੀਂ ਦੱਸਿਆ ਸੀ ਵੀ ਸ਼ਬਦ ਸੁਰਤ ਉਹ ਹੈ ਜਿੰਨਾ ਨਾਮ ਮੂੰਹ ਨਾਲ ਕਹਿਣਾ ਹੈ ਉਹਨੂੰ ਸੁਣਨਾ ਹੈ, ਇਹੋ ਹੀ ਹੈ ਕਹਿਣਾ ਅਤੇ ਸੁਣਨਾ। ਵਾਰ ਵਾਰ ਬਾਣੀ 'ਚ ਆਊਗਾ ਕਹੋ ਨਾਨਕ, ਵੀ ਨਾਮ ਨੂੰ ਕਹੋ ਔਰ ਕਹੋ ਦੇ ਹਾਹੇ ਨੂੰ ਹਮੇਸ਼ਾ ਹੀ ਔਂਕੜ ਹੋਏਗਾ, ਉਹ ਪਰਮੇਸ਼ੁਰ ਦਾ ਨਾਮ ਕਹਿਣ ਹੈ। ਕਹੋ ਨਾਨਕ, ਹੇ ਨਾਨਕ, ਨਾਨਕ ਇੱਥੇ ਛਾਪ ਹੈ, ਜਿੱਦਾਂ ਜਿਹੜੇ ਸ਼ਾਇਰ ਹੁੰਦੇ ਆ ਕਵੀ ਹੁੰਦੇ ਉਹ ਆਪਣਾ ਛੋਟਾ ਨਾਂ ਹੀ ਕਲਾਉਂਦੇ ਹੈ, ਉਹਨੂੰ ਛਾਪ ਕਹਿੰਦੇ ਆ ਪੰਜਾਬੀ 'ਚ, ਵੀ ਇਹ ਉਹਦਾ ਮਿਹਨਾ ਕੋਈ ਨਹੀਂ ਹੁੰਦਾ। ਜਿੱਥੇ ਬੜਾ ਗੂੜ੍ਹ ਗਿਆਨ ਹੈ ਸਾਰੀ ਬਾਣੀ ਦਾ ਹੈ, ਜਿੱਥੇ ਨਾਨਕ ਦੇ ਥੱਲੇ ਔਂਕੜ ਨਾ ਹੋਵੇ, ਇਕੱਲਾ ਹੋਵੇ, ਕਹੋ ਨਾਨਕ ਹਰ ਭਾਜਮਾ ਨਾ, ਜਿੱਥੇ ਨਾਨਕ ਆ ਜਾਏ ਬਗੈਰ ਔਂਕੜ ਤੋਂ, ਉਹਦੇ 'ਤੇ ਬੂਠਾ ਰੱਖ ਲਓ, ਉਹਨੂੰ ਨਹੀਂ ਪੜ੍ਹਨਾ, ਉਹਦਾ ਮਤਲਬ ਕੋਈ ਨਹੀਂ ਹੁੰਦਾ ਤਖਲਸ ਦਾ, ਉੱਥੇ ਬੂਠਾ ਰੱਖ ਕੇ ਕਹੋ ਹਰ ਭਾਜਮਾ ਨਾ, ਨਾਮ ਨੂੰ ਕਹਿ, ਇਹੋ ਹੀ ਭਜਨ ਹੈ, ਹੋਰ ਕੋਈ ਭਜਨ ਨਹੀਂ ਹੈ। ਜਿੱਥੇ ਕਹੋ ਨਾਨਕ ਆ ਜਾਏ, ਹਰ ਸ਼ਬਦ ਸਾਡਾ ਪੂਰਨ ਬ੍ਰਹਮ ਗਿਆਨ ਹੈ। ਬਾਣੀ ਐਡੀ ਉੱਚੀ ਹੈ ਇਹ ਪੋਏ ਪੋਇਟਰੀ, ਹਰ ਸ਼ਬਦ 'ਚ ਸਵਾਲ ਹੋਏਗਾ, ਜਵਾਬ ਹੋਏਗਾ, ਲੇਕਿਨ ਉਹਦੇ ਵਿੱਚ ਉਪਦੇਸ਼ ਵੀ ਦੇ ਜਾਣਗੇ ਨਾਮ ਜਪਣ। ਹਰ ਸ਼ਬਦ 'ਚ ਅਸੀਂ ਕੱਢਦੇ ਰਹਾਂਗੇ, ਹਰ ਸ਼ਬਦ ਪੂਰਨ ਬ੍ਰਹਮ ਗਿਆਨ ਹੈ, ਅਧੂਰਾ ਨਹੀਂ ਹੈ। ਜਿਸ ਤਰ੍ਹਾਂ ਸ਼ਬਦ ਇਹ ਬਹੁਤ ਡੂੰਘੀ ਚੀਜ਼ ਹੈ, ਜੇ ਇਹ ਮਈਅਰਿੰਗ ਸਟਿੱਕ ਫੜ ਲਈ ਸ਼ਬਦ ਦੀ, ਘਰ ਬੈਠੇ ਅਸੀਂ ਸਾਰੀ ਬਾਣੀ ਸਮਝ ਸਕਦੇ। ਬਾਬੇ ਨਾਨਕ ਨੇ ਸ਼ਬਦ ਲਾਇਆ, ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਅਤੇ ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀਂ ਕਹਿ ਚੜਿਆ, ਹਉ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ, ਰਹਾਓ ਕਹੋ ਨਾਨਕ ਕਿਨ ਵਿਧ ਗਤ ਹੋਏ। ਹੁਣ ਇਹਦੇ ਵਿੱਚ ਉਪਦੇਸ਼ ਕਿੱਥੋਂ ਲੱਭੀਏ? ਨਾਨਕ ਕਹਿ ਰਿਹਾ ਵੀ ਦੱਸੋ ਕਿਹਦੇ ਨਾਲ ਗਤ ਹੋਵੇ। ਹਉ ਭਾਲ ਵਕੁੰਨੀ ਹੋਈ, ਬਾਬਾ ਨਾਨਕ ਦਾ ਉਸ ਵੇਲੇ ਦੀ ਬੋਲੀ ਹੈ, ਵਕੁੰਨੀ ਕਹਿੰਦੀ ਹੈ ਮੈਂ ਪਾਗਲ ਹੋ ਰਿਹਾ, ਮੈਨੂੰ ਰਾਹ ਦਾ ਪਤਾ ਨਹੀਂ ਲੱਗਦਾ। ਜਿਹੜੇ ਮਿਨਿਸਟਰ ਹੈ, ਜਿਹੜੇ ਰਾਜੇ ਹੈ, ਉਹ ਕਸਾਈਆਂ ਦਾ ਕੰਮ ਕਰ ਰਹੇ ਨੇ ਕਲਯੁੱਗ ਦੇ ਵਿੱਚ। ਕਲਯੁੱਗ ਇਹ ਸਿਰਫ ਕੈਂਚੀ ਬਣੀ ਪਈ ਹੈ, ਇੰਨੀ ਕਰਪਸ਼ਨ ਹੈ ਕਲਯੁੱਗ 'ਚ। ਕਲ ਕਾਤੀ ਰਾਜੇ ਕਸਾਈ ਹੈ, ਕਸਾਈ ਦਾ ਕੰਮ ਕਰ ਰਹੇ। ਕਸਾਈ ਦਾ ਕੰਮ ਕੀ ਹੈ? ਪਬਲਿਕ ਦਾ ਟੈਕਸ ਦਾ ਪੈਸਾ ਖਾਣਾ। ਇਹ ਕਹਿ ਦੇਣਾ ਇਹ ਕਮਿਸ਼ਨ ਹੈ, ਇਹਦੀ ਉੱਪਰੋਂ ਮਿਲਦਾ, ਇਹ ਤਾਂ ਹੱਕ ਹੈ ਸਾਡਾ ਗਵਰਨਮੈਂਟ ਸਰਵਿਸ ਦਾ, ਸਰਵੈਂਟ ਦਾ। ਉਹ ਭਾਈ ਉਹ ਟੈਕਸ ਦਾ ਪੈਸਾ ਖਾਂਦੇ ਹੋ ਤੁਸੀਂ, ਲੋਕਾਂ ਦੀ ਟੈਕਸ ਦੀਆਂ ਜੇਬਾਂ 'ਚ ਆਉਂਦਾ, ਉਹਦੇ ਨਾਲ ਸਰਕਾਰ ਨਾਲ ਸੜਕਾਂ ਬਣਾਉਣੀਆਂ, ਕਿਤੇ ਭੂਚਾਲ ਆ ਗਿਆ ਉਹਨਾਂ ਗਰੀਬਾਂ ਦੀ ਮਦਦ ਕਰਨੀ ਆ, ਅਤੇ ਫੰਡ ਕਿੱਥੋਂ ਆਉਂਦਾ ਹੈ? ਗਰੀਬਾਂ ਕੋਲੋਂ, ਸਾਰਿਆਂ ਕੋਲੋਂ ਆਉਂਦਾ। ਉਹਦੇ ਵਿੱਚੋਂ ਜਿਹੜਾ ਕੋਈ ਖਾਂਦਾ ਹੈ ਉਹੋ ਹੀ ਹੈ, ਉਹ ਕਸਾਈ ਦਾ ਕੰਮ ਹੈ। ਗਰੀਬਾਂ ਦਾ ਖੂਨ ਚੂਸਣਾ ਪੈਸਾ ਖਾਣਾ, ਉਤਲਾ ਜਿੰਨੀ ਤਨਖਾਹ ਮਿਲਦੀ ਹੈ ਉਹਨਾਂ ਰੱਜ ਕੇ ਅਸੀਂ ਕੰਮ ਦਫ਼ਤਰ 'ਚ ਕਰਨਾ, ਨਾ ਕਿ ਲੱਤਾਂ ਜਾ ਕੇ 10 ਵਜੇ 11 ਵਜੇ ਗਏ ਅਤੇ ਟੇਬਲ 'ਤੇ ਲੱਤਾਂ ਰੱਖਣੀਆਂ, ਹੱਥ 'ਚ ਅਖਬਾਰ ਫੜ ਲਈ ਅਤੇ ਸਾਰਾ ਟਾਈਮ ਗੁਜ਼ਾਰਤਾ, ਉਹ ਵੀ ਤੁਸੀਂ ਪਬਲਿਕ ਦਾ ਨੁਕਸਾਨ ਕਰ ਰਹੇ ਹੋ। ਇਹ ਪਹਿਲਾਂ ਪਿਛਲੇ ਕਲ ਕਾਤੀ ਜਿਹੜੀ ਕਲਯੁੱਗ ਹੈ ਕੈਂਚੀ ਬਣੀ ਹੈ, ਰਾਜੇ ਕਸਾਈਆਂ ਨਾਲ ਕੰਮ ਕਰ ਰਹੇ ਨੇ, ਰਾਜਿਆਂ ਦੇ ਨਾਲ ਸਾਨੂੰ ਮਿਨਿਸਟਰ ਲਾਉਣੇ ਪੈਣੇ ਆ ਇਸ ਵੇਲੇ ਉਹ ਲਫ਼ਜ਼, ਕਿਉਂਕਿ ਡੈਮੋਕਰੇਸੀ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਦੇ ਤਾਂ ਫੰਗ ਲੱਗ ਗਏ ਜਿੱਦਾਂ ਕੋਈ ਉੱਡ ਗਿਆ, ਧਰਮ ਹੈ ਹੀ ਕਿਤੇ ਨਹੀਂ। ਸਾਰੇ ਇੰਡੀਆ 'ਚ ਦੇਖ ਲਓ ਕਿਸੇ ਡਿਊਟੀ 'ਚ ਕੋਈ ਆਪਣੇ ਧਰਮ 'ਤੇ ਨਹੀਂ ਚੱਲਦਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਕਾਲੀ ਰਾਤ ਪਈ ਹੈ, ਮੱਸਿਆ ਦੀ ਜਿੱਦਾਂ ਕਾਲੀ ਰਾਤ ਹੁੰਦੀ, ਚੰਦਰਮਾ ਕਿਤੇ ਦਿਸਦਾ ਨਹੀਂ ਸੱਚ ਦਾ, ਕੂੜ ਅਮਾਵਸ ਸੱਚ ਚੰਦਰਮਾ, ਹੂ ਬਹੂ ਹਾਲਤ ਹੁਣ ਵੀ ਇਹੋ ਹੀ ਹੈ। ਅਸੀਂ ਖਿਆਲ ਕਰਨਾ, ਅਸੀਂ ਡੀਮੋਰਲਾਈਜ਼ ਨਹੀਂ ਹੋਣਾ, ਅਸੀਂ ਕੋਈ ਪੈਸੀਮਿਸਟਿਕ ਵਿਊ ਨਹੀਂ ਲੈਣੀ ਜ਼ਮਾਨੇ ਮੁਤਲਕ। ਮਹਾਰਾਜ ਕਹਿੰਦਾ ਆਪਣੀ ਬਾਣੀ 'ਚ ਵੀ ਭਾਵੇਂ ਰਾਜੇ ਕਸਾਈ ਹੋ ਜਾਣ, ਕੁਛ ਹੋ ਜਾਏ, ਮੇਰੀ ਦੇਹੀ ਨੂੰ ਦੁੱਖ ਲੱਗ ਜਾਣ, ਪੋਲੀਟੀਕਲ ਹਾਲਤ ਬਾਬਰੋ ਆ ਜਾਵੇ, ਗੁਰੂ ਨਾਨਕ ਦਾ ਸ਼ਬਦ ਮੈਂ ਕਹਿਣ ਲੱਗਾ ਬਾਬਰ ਆ ਜਾਏ, ਰਾਜੇ ਇੱਦਾਂ ਕਟਾ ਵੱਡੀ ਹੋ ਰਹੇ ਦਿਲ 'ਚ। ਅੱਗੇ ਕਹਿੰਦੇ ਭੀ ਤੂੰ ਹੈ ਸਾਲਾਹਣਾ, ਆਖਣ ਲਏ ਨਾ ਚਾਹੋ। ਮਹਾਰਾਜ ਨੇ ਮੁਰਦਿਆਂ ਦੇ ਉੱਤੋਂ ਦੀ, ਜਿਸ ਵੇਲੇ ਬਾਬਰ ਆਇਆ ਹੈ ਉਸ ਵੇਲੇ ਮੁਰਦਿਆਂ ਦੇ ਪਏ, ਸਾਰੇ ਕੁੜੀਆਂ ਨੂੰ ਲਿਜਾਈ ਜਾ ਰਿਹਾ ਹੈ, ਖੂਨ ਖਰਾਬਾ ਹੋ ਰਿਹਾ। ਮਹਾਰਾਜ ਕਹਿੰਦੇ ਭੀ ਤੂੰ ਹੈ ਸਾਲਾਹਣਾ, ਆਖਣੇ ਲਹੇ ਨਾ ਚਾਹ, ਮੈਂ ਨਾਮ ਨੂੰ ਆਖ ਹੀ ਜਾਣਾ, ਮੇਰਾ ਚਾਹ ਰੱਬ ਦਾ ਇਸ਼ਕ ਹੈ, ਮੈਂ ਉਹਨੂੰ ਭਜੀ ਜਾਣਾ, ਉਹਦੇ ਰੰਗ ਹੈ ਜੋ ਹੋ ਰਿਹਾ ਹੈ। ਲੇਕਿਨ ਉਹ ਹਾਲਤ ਦੇਖ ਕੇ ਸਾਰੀ ਕਹਿ ਰਹੇ ਨੇ ਵੀ ਉਸ ਵੇਲੇ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਘਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀਂ ਕਹਿ ਚੜਿਆ, ਚੰਦਰਮਾ ਕਿਤੇ ਦਿਸਦਾ ਨਹੀਂ, ਹਾਂ ਭਾਲ ਵਕੁੰਨੀ ਹੋਈ। ਵਕੁੰਨੀ ਕਹਿੰਦੀ ਹੈ ਜਿਹੜੀ ਕਿ ਮੰਜੀ ਚੰਗੀ ਭਲੀ ਗਰਮੀਆਂ 'ਚ ਹੁੰਦੀ ਹੈ ਚੌਰਸ, ਜਦੋਂ ਕਿਤੇ ਪਹਿਲ ਛੱਲਾ ਕਿਤੇ ਬਾਹਰ ਬਾਣ ਦੀ ਮੰਜੀ ਰਹਿ ਜਾਵੇ ਨਾ, ਅਤੇ ਥੋੜ੍ਹੀ ਜਿਹੀ ਝੜੀ ਤੋਂ ਬਾਅਦ ਉਹਨੂੰ ਕਿਤੇ ਅੰਦਰ ਕਰੀਏ ਤਾਂ ਉਹ ਚਕਾਣ ਪਈ ਹੁੰਦੀ, ਉਹ ਰੈਕਟੈਂਗਲ ਨਹੀਂ ਰਹਿੰਦੀ, ਪੂਰੀ ਵਿੰਗ ਟੜਿੰਗੀ ਦੀ ਹੋ ਜਾਂਦੀ ਹੈ, ਫਿਰ ਉਹਦੇ ਜਰਾ ਲੱਤਾਂ ਨੂੰ ਤਾਂ ਮਾਰ ਕੇ ਦੌਣ ਫੜ ਕੇ ਫਿਰ ਉਹਨੂੰ ਸਿੱਧੀ ਕਰੀਦੀ। ਏਦਾਂ ਕਹਿੰਦੇ ਆ ਕਿ ਸਾਰਾ ਜ਼ਮਾਨਾ ਹੀ ਵਿਗੜਿਆ ਪਿਆ, ਮੈਂ ਪਾਗਲ ਬਕੁੰਨੀ ਹੋ ਗਿਆ, ਮੈਨੂੰ ਕੋਈ ਪਤਾ ਨਹੀਂ ਲੱਗਦਾ ਵੀ ਸਹੀ ਚੀਜ਼ ਕਿੱਥੇ ਹੈ, ਮੈਂ ਪਾਗਲ ਹੋ ਗਿਆ ਭਾਲ ਭਾਲ ਕੇ ਵੀ ਕੀ ਕਰਾਂ ਮੈਂ ਇਹੋ ਜਿਹੇ ਜ਼ਮਾਨੇ 'ਚ। ਹੁਣ ਭਾਲ ਬਕੁੰਨੀ ਹੋਈ, ਉਹ ਕਹਿੰਦੀ ਸਾਰਾ ਕੁਛ ਹੋ ਕੀ ਰਿਹਾ। ਅੱਗੇ ਐਨ ਜਵਾਬ ਆ ਗਿਆ ਵਿੱਚ ਹਉਮੈ ਘਰ ਦੁੱਖ ਰੋਈ, ਸਾਰਾ ਕੁਰਸੀ ਦਾ ਝਗੜਾ, ਸਾਰਾ ਹਉਮੈ ਦਾ ਝਗੜਾ, ਮੈਂ ਦਾ ਝਗੜਾ ਉੱਥੇ ਰਹਾਉ ਲਾਉਂਦੇ। ਹੁਣ ਭਾਲ ਬਕੁੰਨੀ ਹੋਈ ਵਿੱਚ ਕਹਿੰਦੇ ਸਾਰੀ ਦੁਨੀਆਂ ਦੁਖੀ ਹੈ, ਕਾਹਦੇ ਨਾਲ ਦੁਖੀ ਹੈ, ਹਉਮੈ ਕਰਕੇ, ਅੰਦਰ ਹਉਮੈ ਹੈ ਮੈਂ ਹੈ, ਹਉਮੈ ਨੇ ਸਮਝਦੇ ਨਹੀਂ ਹੈ, ਹਉਮੈ ਕਰਕੇ ਸਾਰੇ ਦੁਖੀ ਹੈ। ਸਾਰੀ ਦੁਨੀਆਂ ਦੇ ਕੰਮ ਅਸੀਂ ਹਉਮੈ 'ਚ ਕਰਦੇ ਹਾਂ, ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ, ਹਉਮ ਵਿੱਚ ਮੋਆ, ਹਉਮ ਵਿੱਚ ਦਿੱਤਾ, ਹਉਮ ਵਿੱਚ ਲਿਆ, ਹਉਮ ਵਿੱਚ ਖੱਟਿਆ, ਹਉਮ ਵਿੱਚ ਗਿਆ, ਹਉਮ ਵਿੱਚ ਸਚਿਆਰ, ਹਉਮ ਵਿੱਚ ਕੁੜਿਆਰ, ਹਉਮ ਵਿੱਚ ਰੋਵੇ, ਹਉਮ ਵਿੱਚ ਹੱਸੇ, ਹਉਮ ਵਿੱਚ ਭਰ ਭਰ ਪਤਾ ਧੋਵੇ। ਹਉਮੈ ਐਡਾ ਵੱਡੀ ਚੀਜ਼ ਆ, ਹਰ ਕੰਮ ਹਉਮੈ ਤੋਂ ਬਗੈਰ ਨਹੀਂ ਹੋ ਸਕਦਾ। ਲੇਕਿਨ ਜਿਹੜੇ ਬ੍ਰਹਮ ਗਿਆਨੀ 'ਚ ਪੈ ਗਏ, ਗੁਰੂ ਨਾਨਕ ਨੂੰ ਸਮਝ ਗਏ, ਉਹ ਸਭ ਤੋਂ ਪਹਿਲਾਂ ਇਹ ਕਰਨਗੇ ਵੀ ਹਉਮੈ ਸਬਦੇ ਜਲਾਏ। ਹਉਮੈ ਕਿਸੇ ਚੀਜ਼ ਨਾਲ ਨਹੀਂ ਮਰਦੀ, ਇਹ ਸਬਦ ਦੀ ਕਮਾਈ ਨਾਲ ਮਰਦੀ। ਪਰਮੇਸ਼ੁਰ ਦੇ ਨਾਮ 'ਚ ਹੀ ਇੰਨੀ ਤਾਕਤ ਹੈ ਵੀ ਇਹ ਹਉਮੈ ਮਾਰ ਸਕੇ ਅਤੇ ਬੰਦਾ ਸੁਖੀ ਹੋ ਸਕੇ। ਹਉਮੈ ਕੀ ਹੈ? ਹਉਮੈ ਨਾਲ ਹੀ ਬੰਦਾ ਰੱਬ ਤੋਂ ਵਿਛੜਦਾ ਹੈ। ਪਹਿਲਾਂ ਰੱਬ ਇੱਕੋ ਜਿਹਾ ਸੀ, ਲੇਕਿਨ ਇਹ ਆਤਮਾ ਪਰਮਾਤਮਾ ਨਾਲ ਵਿਛੜੀ ਕਿੱਦਾਂ ਹੈ? ਇਹ ਹਉਮੈ ਦੇ ਰੋਗ ਕਰਕੇ ਵਿਛੜੀ ਹੈ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਰੋਗ ਦੁਨੀਆਂ 'ਚ ਮੰਨਿਆ ਗਿਆ ਹੈ ਦੁੱਖ, ਉਹ ਹੈ ਵਿਛੋੜੇ ਦਾ ਦੁੱਖ। ਕਿਸੇ ਦਾ ਪਿਆਰ ਕਿਸੇ ਨਾਲ ਹੋਇਆ ਹੋਵੇ, ਉਹਨੂੰ ਪੁੱਛ ਕੇ ਦੇਖੋ ਵੀ ਤੇਰੀ ਰਾਤ ਕਿੱਦਾਂ ਗੁਜ਼ਰੀ ਹੈ, ਤੂੰ ਆਪਣੇ ਪਿਆਰੇ ਬਗੈਰ ਕਿੱਦਾਂ ਰਹਿਣਾ ਹੈ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਮਾਂ ਇਨਸਾਨ ਇੰਨਾ ਸੁਖੀ ਹੁੰਦਾ ਹੋਇਆ, ਰਾਜਾ ਸਭ ਸੁੱਖ ਆਲੇ ਦੌਲੇ ਧੀਆਂ ਪੁੱਤ ਸਭ, ਲੇਕਿਨ ਜੇ ਉਹਦਾ ਕਿਤੇ ਪਿਆਰ ਪੈ ਗਿਆ, ਉਹਦਾ ਵਿਛੋੜਾ ਹੋ ਗਿਆ, ਉਹਦਾ ਕਾਹਨ ਹੋਇਆ ਰਹਿੰਦਾ। ਉਹਨੂੰ ਕਹਿੰਦਾ ਮੈਂ ਫੁੱਕਣਾ ਸਾਰੇ ਇਹਨਾਂ ਸੁੱਖਾਂ ਨੂੰ। ਸਭ ਤੋਂ ਵੱਡਾ ਵਿਛੋੜੇ ਦਾ ਰੋਗ ਹੈ। ਗੁਰੂ ਅਰਜਨ ਪਾਤਸ਼ਾਹ ਮਹੱਲਾ ਪੰਜਵਾਂ ਲਿਖਦਾ, ਦੁਰਜਨ ਦੂਜਾ ਭਾਉ ਹੈ ਅਤੇ ਵਿਛੋੜਾ ਹਉਮੈ ਰੋਗ। ਸਭ ਤੋਂ ਵੱਡਾ ਵਿਛੋੜਾ ਹਉਮੈ ਦਾ ਹੈ, ਕਿਉਂਕਿ ਅਸੀਂ ਰੱਬ ਨਾਲ ਟੁੱਟੇ ਪਏ ਹਾਂ, ਇਸ ਕਰਕੇ ਵਿਛੜੇ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਇਸ ਕਰਮ ਕਾਂਡ ਕਰਕੇ, ਇਸ ਹਉਮੈ ਕਰਕੇ ਤੇਰੇ ਨਾਲ ਵਿਛੜੇ ਹਾਂ, ਸਾਨੂੰ ਮੇਲ। ਬਾਰਾਂਮਾਂਹ ਸ਼ੁਰੂ ਇੱਥੋਂ ਹੁੰਦਾ, ਕਿਰਤ ਕਰਮ ਕੇ ਵਿਛੋੜਾ ਹਉਮੈ ਰੋਗ। ਦੁਰਜਨ ਕੀ ਹੈ? ਦੁਰਜਨ ਕੋਈ ਭੈੜੇ ਬੰਦੇ ਨੂੰ ਨਹੀਂ ਕਿਹਾ, ਦੁਰਜਨ ਕਿਹਾ ਦੂਜੇ ਭਾਉ। ਰੱਬ ਤੋਂ ਬਗੈਰ ਕੋਈ ਵੀ ਹੋਬੀ ਬਣਾ ਲੈਣੀ, ਰੱਬ ਤੋਂ ਬਗੈਰ ਕੋਈ ਵੀ ਜ਼ਿੰਦਗੀ ਦਾ ਬੈਂਟ ਆਫ ਮਾਇੰਡ ਰੱਖਣਾ ਸਾਰੀ ਉਮਰ, ਰੱਬ ਤੋਂ ਬਗੈਰ ਹੋਰ ਕੋਈ ਚੀਜ਼ ਸੋਚਣੀ, ਦੁਨੀਆ ਦੀ ਵਧੀਆ ਲੱਗਣੀ ਉਹਦੇ ਰੱਬ ਤੋਂ ਬਗੈਰ, ਉਹ ਦੂਜਾ ਭਾਉ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਪਾਕੋ। ਰਾਤ ਦਿਨ ਇਹਨਾਂ ਚੀਜ਼ਾਂ ਤੋਂ ਭੱਜੇ, ਉਹ ਹੈ ਦੁਰਜਨ ਦੀ ਸੰਗਤ। ਦੁਰਜਨ ਹੈ ਹੀ, ਦੁਰਜਨ ਦੂਜਾ ਭਾਉ ਹੈ ਅਤੇ ਵਿਛੋੜਾ ਹਉਮੈ ਰੋਗ। ਇਸ ਕਰਕੇ ਜਿਹੜਾ ਹਉਮੈ ਹੈ, ਇਹਦੇ ਕਰਕੇ ਹੀ ਸਾਰਾ ਗੁਰੂ ਬਾਬਾ ਨਾਨਕ ਆਇਆ, ਉਹਨੇ ਇੱਕੋ ਰੋਗ ਹੀ ਲੱਭਿਆ, ਸਾਰੀ ਦੁਨੀਆਂ ਵੀ ਕਾਹਦੇ ਨਾਲ ਦੁਖੀ ਹੈ, ਹਉਮੈ ਨਾਲ। ਇਸ ਕਰਕੇ ਵਿੱਚ ਹਉਮੈ ਕਰ ਦੁੱਖ ਰੋਈ, ਅੰਧੇਰੇ ਰਾਹ ਨਾ ਕਰ, ਇਹਦੇ ਹੋਰ ਕੋਈ ਰਸਤਾ ਨਹੀਂ ਹੈ। ਹੁਣ ਰਹਾਉ ਲਾਇਆ ਅਤੇ ਹਲੀ ਜਪਣ ਦਾ ਜ਼ਿਕਰ ਕਿਤੇ ਨਹੀਂ ਆਇਆ। ਅੱਗੇ ਅਖੀਰ 'ਤੇ ਇੱਕ ਲਾਈਨ ਦੇ ਦਿੱਤੀ, ਮੈਨੂੰ 3 ਸਾਲ ਲੱਭਣ ਲੱਗ ਗਏ ਇਸ ਸ਼ਬਦ ਦੇ, ਵੀ ਇਹਦਾ ਉਪਦੇਸ਼ ਕਿੱਥੇ ਹੈ। ਹੁਣ ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਮਾਵ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ, ਹਉ ਭਾਲ ਵਕੁੰਨੀ ਹੋਈ ਵਿੱਚ ਹਉਮੈ ਕਰ ਦੁੱਖ ਰੋਈ, ਅੰਧੇਰੇ ਰਾਹ ਨਾ ਕੋਈ ਅਤੇ ਰਹਾਓ ਉੱਥੋਂ ਬਾਅਦ ਹੈ ਕਹੋ ਨਾਨਕ ਤਿੰਨ ਵਿਧ ਗਤ ਹੋਏ। ਕਿੱਦਾਂ ਗਤੀ ਹੋਏ? ਅਤੇ ਗਤੀ ਦਾ ਜਵਾਬ ਦਿੱਤਾ ਨਹੀਂ, ਇਹਦਾ ਜਵਾਬ ਕਹੋ 'ਚ ਹੈ। ਇਹ ਨਾਨਕ ਤੂੰ ਨਾਮ ਨੂੰ ਕਹਿ, ਅਤੇ ਪੋਇਟਰੀ ਐਸੀ ਚੀਜ਼ ਹੁੰਦੀ ਹੈ, ਇੱਕ ਲਫਜ਼ ਦਾ ਦੂਸਰਾ ਬੰਨਾ ਵੀ ਦੇਖਣਾ ਪੈਂਦਾ। ਜੇ ਇੱਥੇ ਇਨ ਲਾ ਦਈਏ ਨਾ, ਸਾਰਾ ਮਤਲਬ ਕਹੋ ਨਾਨਕ ਇਨ ਵਿਧ ਗਤ। ਇਹ ਪੋਇਟਰੀ ਦੀ ਚਾਲ ਹੈ, ਜਿੱਡੀ ਪੋਇਟਰੀ ਗੁੰਝਲਦਾਰ ਹੋਊਗੀ ਉੱਡੀ ਉੱਚੀ ਹੋਏਗੀ। ਕਈ ਪੋਇਟਰੀਆਂ ਐਸੀਆਂ ਜਿਹੜੇ ਸਿੱਧੇ ਲਫ਼ਜ਼ ਲਿਖੇ ਹੋਣਗੇ ਲੇਕਿਨ ਸਮਝ ਨਹੀਂ ਆਉਣੀ। ਜਿਸ ਤਰ੍ਹਾਂ ਨਾ ਆਰਾਮ ਨਾ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕੇ ਜਗਤ ਮੇ ਕਿਨ ਜਪਿਓ ਗੁਰਬਿੰਦ। ਹੁਣ ਕਿਨ ਨਹੀਂ ਕਹਿ ਸਮਝਣਾ, ਇਹ ਹੈ ਕਿ ਨਾ ਜਪਿਓ ਗੁਰਮੰਤ, ਕਿ ਕਿਉਂ ਨਹੀਂ ਜਪਦਾ ਤੂੰ? ਕਿਉਂਕਿ ਜੁੜਵੀ ਬੀੜ ਸੀ ਪਹਿਲਾਂ ਇਹਨਾਂ ਨਾਲ, ਜੁੜਵੀਂ ਬੀੜ ਸੀ, ਜੁੜਵੇਂ ਅੱਖਰ ਸੀ ਸਾਡੇ ਬ੍ਰਹਮ ਗਿਆਨ ਦੇ। ਜੇ ਇਹਨਾਂ ਨੂੰ ਲਹਿਦਾ ਕਰਨਾ ਹੁੰਦਾ ਤਾਂ ਗੁਰੂ ਮਹਾਰਾਜ ਆਪ ਕਰ ਜਾਂਦੇ, ਲੇਕਿਨ ਇਹਨਾਂ ਨਾਲ ਆਪ ਆਪਣੇ ਪਾਠਾਂ ਦੀਆਂ ਰਫਤਾਰਾਂ ਵਧਾਉਣ ਲਈ ਅਤੇ ਅਣਜਾਣ ਪਾਠੀਆਂ ਨੂੰ ਰੌਲਾ ਦੇਣ ਲਈ ਇਹਨਾਂ ਨੂੰ ਬਾਣੀ ਤੋੜੀ ਵੀ ਛੇਤੀ ਨਾਲ ਪੜ੍ਹੀ ਜਾ ਸਕੇ ਅਤੇ ਸੁਣਾਈ ਜਾ ਸਕੇ। ਐਡਾ ਇੱਕ ਲਾਈਨ 'ਚ ਬ੍ਰਹਮ ਗਿਆਨ ਦੁਨੀਆਂ ਦਾ ਆ ਰਿਹਾ, ਪਿਛਲਾ ਵੀ ਗੁਰੂ ਨਾਨਕ ਨਾਲ ਪੰਜਾਂ ਮਹੱਲਿਆਂ ਨਾਲ ਸਾਰਿਆਂ ਨਾਲ ਬਿਆਨ ਇੱਕ ਨਾਲ ਲਿਖਿਆ, ਔਰ ਸਭ ਤੋਂ ਪਹਿਲਾਂ ਇਹ ਜਿਹੜਾ ਤੋੜਿਆ ਹੈ ਇਹ ਲਫ਼ਜ਼ ਜੁੜਵੇਂ, ਇਹ ਫਰੀਦਕੋਟ ਦੇ ਟੀਕੇ ਨਾਲ ਤੋੜੇ। ਦੁਨੀਆਂ ਦਾ ਪਹਿਲਾਂ ਟੀਕਾ ਬਣਿਆ ਹੀ ਨਹੀਂ ਸੀ, ਕਦੀ ਕਦੀ ਬਾਣੀ ਅਲੈਦਾ ਲਿਖੀ ਨਹੀਂ ਸੀ ਗਈ। ਇਹ ਅੰਗਰੇਜ਼ ਆਏ, ਉਹਨਾਂ ਨੇ ਦੇਖਿਆ ਵੀ ਐਡੀ ਵੱਡੀ ਕੌਮ ਹੈ, ਇਹਦੇ ਪਿੱਛੇ ਇਹਨਾਂ ਦੀ ਬੈਕਬੋਨ ਕੀ ਹੈ? ਉਹਨਾਂ ਨੇ ਕਿਹਾ ਜੀ ਇਹਨਾਂ ਦੀ ਬੈਕਬੋਨ ਗ੍ਰੰਥ ਹੈ ਇੱਕ, ਉਹ ਐਡਾ ਵੱਡਾ ਉਹਨੂੰ ਸਮਝਣਾ ਮੁਸ਼ਕਲ ਹੈ। ਇਹ ਕੋਲ ਬਾਣੀ ਇਹਨਾਂ ਕੋਲ ਹੈ ਆਪਣੇ ਗੁਰੂਆਂ ਦੀ, ਅੰਗਰੇਜ਼ ਨੇ ਕਿਹਾ ਤਾਂ ਟੀਕਾ ਕਰਾਉਣਾ। ਉਹਨਾਂ ਨੇ ਫਿਰ ਉਹ ਫਰੀਦਕੋਟ ਦਾ ਰਾਜਾ ਜਿਹੜਾ ਕਿ ਸਿੱਖਾਂ ਦੀ ਰਜਾਈ 'ਚ ਲੜਾਈ 'ਚ ਸਾਡੇ ਉਹ ਭਾੜਾ ਸਿੰਘ ਸੀ, ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ ਉਸਦੀ ਗੈਰ ਸਾਲੀ, ਉਹਨੇ ਸਾਰਾ ਭੇਦ ਪੁਲਟ ਆਏ। ਉਸ ਤੋਂ ਬਾਅਦ ਅੰਗਰੇਜ਼ ਆਏ, ਸਾਡੇ ਨਾਲ ਗੱਦਾਰੀ ਹੋਈ। ਉੱਥੋਂ ਬਾਅਦ ਫਿਰ ਇਹ ਫਰੀਦਕੋਟ ਦਾ ਪਹਿਲਾ ਟੀਕਾ ਨਿਕਲਿਆ, ਕੋਈ ਇਸ ਇਸਤਰੀ ਨੂੰ ਉਲਟਾ ਨਹੀਂ ਸਕਦਾ। ਉਹਨਾਂ ਨਾਲ ਬੜੇ ਬੜੇ ਸੰਤ ਇਕੱਠੇ ਕੀਤੇ, ਸਾਰੇ ਉਸ ਵੇਲੇ ਰਾਜੇ ਨਾਲ ਇਕੱਠੇ ਕਰਕੇ ਸੰਤਾਂ ਨੂੰ ਉਹ ਸੰਤ ਬੋਲੀ ਦੇ ਵਿੱਚ ਪਹਿਲਾ ਫਰੀਦਕੋਟ ਦਾ ਟੀਕਾ ਨਿਕਲਿਆ। ਔਰ ਉਸ ਫਰੀਦਕੋਟ ਦੇ ਟੀਕੇ 'ਚ ਇੰਨੀਆਂ ਗਲਤੀਆਂ ਹੈ ਜਿਹੜੀਆਂ ਅਸੀਂ ਗਾਂ ਗਾਂ ਦੱਸਦੇ ਜਾਵਾਂਗੇ। ਪਹਿਲਾ ਟੀਕਾ ਸੀ, ਉਹਨੇ ਪਹਿਲੀ ਵਾਰੀ ਇਹ ਬੀੜ ਤੋੜੀ। ਪਹਿਲਾਂ ਜੁੜ ਸਾਡੇ ਹੁਣ ਨਿੱਕਿਆਂ ਹੁੰਦਿਆਂ ਤੱਕ ਜੁੜਵੇਂ ਅੱਖਰਾਂ 'ਚ ਲੋਕ ਪੜ੍ਹਦੇ ਸੀ, ਪੋਥੀਆਂ ਪੜ੍ਹਦੇ, ਇਹ ਹੁਣੇ ਜੇ ਹੋਈ ਹੈ। ਲੇਕਿਨ ਟੀਕੇ ਨਾ ਪਹਿਲੀ ਵਾਰੀ ਇਹ ਸਾਰੀ ਕੱਢ ਕੇ ਅਤੇ ਉਹਦੇ ਵਿੱਚ ਇਹ ਅਰਥ ਇੱਦਾਂ ਹੋਏ ਵੀ ਜੇ ਅਸੀਂ ਕਿ ਨਾ ਜਪੇ ਉਹ ਗੁਰਮੰਤਰ ਕਹੀਏ ਅਤੇ ਇਹਦੇ ਸਾਫ਼ ਹੀ ਭਾਵ ਆ ਜਾਂਦਾ, ਕਿਉਂ ਨਹੀਂ ਜਪਦਾ ਗੁਰਮੰਤਰ? ਨਾ ਰਾਮ ਨਾਮ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੇਂ ਹਾਂ ਕੇ ਨਾ ਜਪਿਓ ਗੁਰੂ। ਇਹ ਪੋਠਵਾਰੀ ਬੋਲੀ ਹੈ, ਮੈਂ ਤੁਹਾਨੂੰ ਹੁਣੇ ਦੱਸਦਾ ਕੇ ਨਾ ਕੀ ਹੈ। ਇੱਕ ਆਉਂਦੀ ਹੈ ਗੁਰ ਸੇਵਾ ਕੇ ਨਾ ਲੱਭਿਆ, ਤੇ ਰੋਗੀਅੰਗ ਰੋਗ ਖੰਡਣੇ ਪਾਛੰਗ ਕਰੋਤ ਅਗਰਣੀਵੇਂ, ਰੋਗੀਅੰਗ ਰੋਗ ਖੰਡਣੇ ਨਿਰਾਸੰਗ ਆਸ ਪੂਰਨੇ, ਪੋਠਵਾਰੀ ਬੋਲੀ ਉਹਦੇ ਲਈ। ਅਤੇ ਅਖੀਰ 'ਤੇ ਜਾਂਦੇ ਨਾਨਕੇ ਗੁਰ ਸੇਵਾ ਕਿਵੇਂ ਲੱਭੀ, ਇੱਥੇ ਕਿਹੜੀ ਚੀਜ਼ ਹੈ ਜਿਹੜੀ ਕਿ ਨਹੀਂ ਮਿਲਦੀ ਗੁਰੂ ਦੀ ਸੇਵਾ? ਨਾਨਕ ਗੁਰ ਸੇਵਾ ਕਿ ਨਾ ਲੱਭੇ, ਅਤੇ ਇਸ ਕਰਕੇ ਇੱਥੇ ਵੀ ਉਹੀ ਹੈ ਕਿ ਨਾ ਜਪਿਓ ਗੁਰਮੰਤ, ਕਿ ਨਹੀਂ ਜਪਿਓ ਗੁਰਮੰਤ ਅਤੇ ਇਹਨਾਂ ਨੂੰ ਤੋੜ ਦਿੱਤਾ। ਜੇ ਜਦੋਂ ਬੀੜ ਹੋਵੇ ਲੜੀਦਾਰ ਸਰੂਪ, ਉਹਦੇ 'ਚ ਅਸੀਂ ਇਸ ਤਰ੍ਹਾਂ ਹੀ ਉਠਾ ਲਾਂਗੇ ਭਾਵ ਅਰਥਾਂ ਦੇ ਹਿਸਾਬ ਦੇ ਨਾਲ। ਇਸ ਕਰਕੇ ਕਿ ਨਾ ਜਪਿਓ ਗੁਰਮੰਤ, ਇਸ ਕਰਕੇ ਇੱਥੇ ਵੀ ਉਹ ਹੈ ਕਹੋ ਨਾਨਕ ਕਿਨਵਿਧ ਗਤ ਹੋਈ। ਉਹ ਕਹੋ ਨਾਨਕ ਵਿੱਚ ਉਪਦੇਸ਼ ਹੈ ਅਤੇ ਉਹਦੇ ਵਿੱਚ ਉਹਦਾ ਮਤਲਬ ਇਹ ਹੈ ਇਨਵਿਧ ਗਤ ਹੋਈ, ਹੋਰ ਕੋਈ ਤਰੀਕਾ ਨਹੀਂ ਹੈ। ਨਾਮ ਦੇ ਕਹਿਣ ਤੋਂ ਬਗੈਰ ਕੋਈ ਤਰੀਕਾ ਨਹੀਂ। ਇਸ ਕਰਕੇ ਕਹੋ ਨਾਨਕ ਹਰ ਭਾਜਮਨ ਅਤੇ ਛਾਪ ਹੈ ਕਹੋ ਦੇ ਹਮੇਸ਼ਾ ਹੀ ਸਾਰੇ ਦੇ ਹਾਹੇ ਨੂੰ ਅੰਕੁਰ ਹੋਏ। ਔਰ ਇਹੋ ਹੀ ਚਾਲ ਭਗਤਾਂ ਦੀ ਬਾਣੀ ਦੀ ਹੈ, ਇੱਥੇ ਜਿੱਥੇ ਕਹੋ ਕਬੀਰ ਆਏਗਾ ਉੱਥੇ ਵੀ ਹਾਹੇ ਨੂੰ ਅੰਕੁਰ ਹੋਏਗਾ, ਨਹੀਂ ਤਾਂ ਹਾਹੇ ਨੂੰ ਉੱਦਾਂ ਵੀ ਉੱਤੇ ਕਨੋੜਾ ਜਿਹਾ ਪਾ ਕੇ ਲਫ਼ਜ਼ ਲਿਖ ਸਕਦੇ ਕਹੋ ਜਾਂ ਸਾਰਾ ਨਹੀਂ, ਹਮੇਸ਼ਾ ਥੰਮ ਰੂਲ ਹੈ ਸਾਰੀ ਬਾਣੀ ਵੀ ਕਹੋ ਦੇ ਹਾਹੇ ਨੂੰ ਅੰਕੁਰ ਹੋਏਗਾ। ਔਰ ਉਹ ਵਿੱਚ ਉਪਦੇਸ਼ ਲੁਕਿਆ ਵੀ ਨਾਮ ਨੂੰ ਪਹਿਲਾਂ ਸਟੇਜ ਹੈ ਦਾ ਮੂੰਹ ਨਾ ਕਹੀ ਜਾਣਾ। ਇਸ ਕਰਕੇ ਉਸੇ ਕਰਕੇ ਆਇਆ ਹੈ ਸੋ ਕਹੋ ਟਲ ਗੁਰ ਸੇਵੀਏ ਐਨਸ ਸਹਿ ਸੁਭਾਏ ਦਰਸ਼ਨ ਪਰ ਸੈਂ ਗੁਰੂ ਕੇ ਜਨਮ ਮਰਨ ਦੁੱਖ ਜਾਏ। ਉੱਥੇ ਅਸੀਂ ਪੜ੍ਹ ਲੈਂਦੇ ਹਾਂ ਸੁਖੋ ਟਲ ਗੁਰੂ ਸੇਵੀਏ ਐਨਸ ਸਹਿਜ ਸੁਭਾਏ ਦਰਸ਼ਨ ਪਰ ਸੈਂ ਗੁਰੂ ਕੇ ਜਨ, ਨਾਲੇ ਪੱਤਰਿਆਂ 'ਤੇ ਹੱਥ ਫੇਰ ਲੈਣੇ, ਨਾਲੇ ਅੱਖਾਂ ਨੂੰ ਲਾ ਲੈਣੇ, ਨਾਲੇ ਹਜੇ ਮੈਨੂੰ ਵੀ ਦਰਸ਼ਨ ਕਰਾ ਦਿਓ, ਮੇਰੇ ਵੀ ਜਨਮ ਮਰਨ ਦੇ ਦੁੱਖ ਲੱਗ। ਉਹ ਕਾਗਜ਼ ਨੂੰ ਤੁਦਰਾ ਗ੍ਰੰਥ ਨੂੰ ਖੋਲ੍ਹ ਕੇ ਬੈਠ ਕੇ ਨਾ ਪੁਜਾਰੀਆਂ ਨਾ ਸਾਨੂੰ ਉਹ ਬੁੱਧੂ ਬਣਾਏ ਆ ਸੁਖੋ ਟਲ ਗੁਰ ਸੇ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਕਹਿ ਕੀ ਰਹੇ। ਉਹ ਸੁਖੋ ਟਲ ਗੁਰ ਨਹੀਂ ਹੈ, ਉਹ ਹੈ ਸੋ ਕਹੋ, ਰੱਬ ਨੂੰ ਕਹਿਣਾ ਪੈਣਾ ਸੋ ਹੈ ਰੱਬ, ਜਿੱਥੇ ਸੋ ਆ ਜਾਏ ਉਹ ਰੱਬ ਵੱਲ ਇਸ਼ਾਰਾ ਹੈ। ਸੋ ਕਹੋ ਟਲ ਅੱਗੇ ਲਿਖਾਰੀ ਹੈ, ਉਹ ਪੱਟ ਹੈ ਜਿਹਨੇ ਲਿਖੀ ਹੈ। ਸੋ ਕਹੋ ਹੇ ਟਲ, ਜਿੱਦਾਂ ਕੀਰਤ ਹੈ ਪੱਟ ਹੈ, ਇੱਦਾਂ ਟਲ ਪੱਟ ਹੈ, ਇੱਦਾਂ ਦੇ ਬੜੇ ਬੜੇ ਚਾਰ ਪੱਟ ਆ ਬਾਣੀ, ਉਹ ਸੰਗਤ ਦੀ ਬਾਣੀ ਹੈ। ਉਹਨਾਂ ਦੀ ਐਡੀ ਉੱਚੀ ਅਵਸਥਾ ਹੋ ਗਈ ਸੀ, ਜਿਹਨਾਂ ਕਰਕੇ ਗੁਰੂ ਰਾਮਦਾਸ ਕਹਿ ਰਿਹਾ ਸੀ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤਕਾਏ। ਤਿੰਨ ਬਾਣੀਆਂ ਪਿੱਛੇ ਵੀ ਦੱਸਿਆ ਸੀ, ਮਾਲਿਆਂ ਦੀ ਬਾਣੀ, ਭਗਤਾਂ ਦੀ ਬਾਣੀ, ਨਾ ਸੰਗਤ ਦੀ ਬਾਣੀ ਹੈ ਸਿੱਖਾਂ ਦੀ, ਉਹ ਵੀ ਐਡੀ ਉੱਚੀ ਹੋ ਚੁੱਕੀ ਸੀ ਵੀ ਗੁਰੂਆਂ ਨੇ ਇਹ ਵੀ ਸਾਂਭੀ। ਇਸ ਕਰਕੇ ਉਹ ਹੈ ਸੋ ਕਹੋ ਉੱਥੇ ਆਏ ਨੂੰ ਔਂਕੜ ਟਲ, ਇਹੋ ਹੀ ਗੁਰੂ ਦੀ ਸੇਵਾ ਹੈ, ਹੋਰ ਕੋਈ ਸੇਵਾ ਨਹੀਂ ਹੈ। ਸੋ ਕਹੋ ਟਲ, ਇਹੋ ਹੀ ਗੁਰ ਉੱਥੇ ਰਾਰੇ ਨੂੰ ਔਂਕੜ ਹੈ। ਗੁਰ ਕੀ ਹੈ? ਗੁਰ ਹੈ ਤੱਤ ਨਿਰੰਜਨ ਜੋਤ ਸਬਾਹੀ ਸੋਹੰਗ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਸਾਡਾ ਗੁਰ ਤੱਤ ਨਿਰੰਜਨ ਜੋਤ ਪਰਮੇਸ਼ਰ ਪਾਰ ਬ੍ਰਹਮ, ਇਹ ਮਹੱਲਾ ਪਹਿਲਾ ਲਿਖਣਾ। ਮਹੱਲਾ ਕਹਿਣਾ ਮੇਰਾ ਗੁਰ ਜਿਹੜਾ ਜਿੱਥੇ ਮੈਂ ਲਿਖਦਾ ਵਾਂ ਜਾਂ ਸਾਡੇ ਬ੍ਰਹਮ ਗਿਆਨ 'ਚ ਗੁਰ ਆ ਜਾਏ, ਉਹ ਨਾਨਕ ਦਾ ਗੁਰ ਹੈ। ਇਹੋ ਹੀ ਹੈ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਅਤੇ ਜਿਹੜੀ ਪਾਰਵਤੀ ਮਾਈ ਹੈ ਉਹ ਮਾਇਆ ਹੈ। ਬਾਕੀ ਮੇਰੇ ਲਈ ਕੋਈ ਈਸ਼ਰ ਨਹੀਂ ਹੈ, ਮੇਰੇ ਲਈ ਕੋਈ ਗੋਰਖ ਨਹੀਂ ਹੈ, ਮੇਰੇ ਲਈ ਸਭ ਕੁਛ ਅਕਾਲ ਪੁਰਖ ਹੈ। ਗੁਰ ਈਸ਼ਰ, ਗੁਰ ਗੋਰਖ, ਗੁਰ ਬਰਮਾ, ਮੇਰੇ ਲਈ ਕੋਈ ਇਹ ਗੁਰੂ ਨਹੀਂ ਹੈ, ਬਾਕੀਆਂ ਕਿਸੇ ਲਈ ਇਹ ਦੇਵਤੇ ਨੇ, ਮੇਰੇ ਲਈ ਦੇਵਤੇ ਜ਼ਰੂਰ ਨੇ, ਪਰ ਮੇਰਾ ਗੁਰ ਜਿਹੜਾ ਹੈ ਅਕਾਲ ਪੁਰਖ, ਮੈਂ ਸਿੱਧਾ ਇੱਕ ਨੂੰ ਪੂਜਦਾ ਹਾਂ। ਇਸ ਕਰਕੇ ਜਿੱਥੇ ਗੁਰ ਆ ਜਾਏ ਉਹ ਅਕਾਲ ਪੁਰਖ ਵਾਲ ਇਸ਼ਾਰਾ, ਔਰ ਇਹਨੂੰ ਸੋ ਵੀ ਕਿਹਾ ਹੈ ਰੱਬ ਨੂੰ, ਸੋ ਕਹੋ ਟਲ, ਉਹੀ ਕਹੋ ਨਾਨਕ, ਇੱਥੇ ਕਹੋ ਟਲ, ਇੱਕੋ ਹੀ ਮੇਜਰਿੰਗ ਸਟਿੱਕ ਹੈ, ਕਹੋ ਸੋ ਕਹੋ ਟਲ, ਗੁਰ ਸੇਵੀ ਹੈ, ਇਹੋ ਹੀ ਗੁਰੂ ਦੀ ਸੇਵਾ ਹੈ। ਦੇਹ 'ਚ ਨਹੀਂ ਸਾਡਾ ਗੁਰੂ ਮੰਨਿਆ ਗਿਆ, ਸ਼ਬਦ ਗੁਰੂ ਹੈ, ਉਹਦੀ ਦੇਵਾ ਉਹਦੀ ਸ਼ਬਦ ਨਾਲ ਹੀ ਸੇਵਾ ਹੋ ਸਕਦੀ ਹੈ। ਆ ਕਾਗਜ਼ਾਂ ਦੀ ਸੇਵਾ ਕਰੀ ਜਾਣਾ, ਗ੍ਰੰਥ ਦੀ ਸੇਵਾ ਕਰੀ ਜਾਣਾ, ਐਸ ਪੜ੍ਹ ਕੇ ਸਾਨੂੰ ਬੁੱਧੂ ਬਣਾਉਣਾ, ਕੋਈ ਸਾਡਾ ਕਾਗਜ਼ ਗੁਰੂ ਨਹੀਂ ਹੋ ਸਕਦੇ, ਕਿਉਂਕਿ ਮਹਾਰਾਜ ਨੇ ਲਿਖਿਆ ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟੈਤ ਬਿਨਸਤ ਲਗੇ ਨਾ ਬਾਰਾ। ਮਹੱਲਾ ਤੀਜਾ, ਮਹੱਲਾ ਤੀਜਾ ਕਹਿੰਦਾ ਦੇਹੀ ਨੂੰ ਮਤ ਪੁੱਜੋ, ਇਹ ਕੱਚੀ ਹੈ। ਭਾਵੇਂ ਮੇਰੀ ਗੁਰੂ ਦੀ ਦੇਹ ਹੋਵੇ, ਭਾਵੇਂ ਨਾਨਕ ਦੀ ਦੇਹ ਹੋਵੇ, ਗੁਰੂ ਦੀ ਦੇਹ ਦੀ ਵਡਿਆਈ ਕੀ ਹੈ? ਗੁਰੂ ਦੀ ਦੇਹ ਦੀ ਕੋਈ ਵਡਿਆਈ ਨਹੀਂ ਹੁੰਦੀ, ਉਹ ਸਾਡੀਆਂ ਨੂੰ ਹੱਗ ਦੀ ਮੂਤ ਦੀ ਹੁੰਦੀ ਹੈ। ਉਹ 'ਚ ਵਡਿਆਈ ਕੀ ਹੈ? ਉਹਦੇ ਅੰਦਰ ਗਿਆ ਹੈ ਗੁਰ ਸਤਿਗੁਰੂ ਵਿੱਚ, ਨਾਵੇਂ ਦੀ ਵੱਡੀ ਵਡਿਆਈ, ਨਾਮ ਦੀ ਵੱਡੀ ਵਡਿਆਈ ਉਹਦੇ ਵਿੱਚ, ਉਹ 'ਚ ਗਿਆਨ ਹੈ। ਦੇਹੀ ਸਾਡੀ ਅਰਗੀ ਹੈ, ਦੇਹੀ ਉਹਦੀ ਮਰਗੀ ਹੈ, ਦੇਹੀ ਸਾਡੇ ਵਾਂਗੂ ਜੰਮੀ ਹੈ, ਦੇਹੀ ਨੂੰ ਸਾਡੇ ਵਾਂਗੂ ਭੁੱਖ ਲੱਗਦੀ ਸੀ। ਉਹਦੇ ਅੰਦਰ ਜੋ ਗਿਆਨ ਹੈ ਉਹ ਦਸਮ ਪਾਤਸ਼ਾਹ ਨੇ ਕਿਹਾ, ਰੇ ਮਨ ਐਸੋ ਕਰ ਸੰਨਿਆਸਾ, ਬੰਸੇ ਸਦੋਂ ਸਭੇ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋ ਕੇ ਮਜਨ, ਨੇਮ ਕੇ ਨਖਨ ਵਡਾਓ। ਗਿਆਨ ਗੁਰੂ ਆਤਮ ਪਰਦੇਸੋ ਨਾਮ, ਗਿਆਨ ਗੁਰੂ ਹੈ। ਸਾਰੇ ਗੁਰੂਆਂ ਦੇ ਵਿੱਚ ਵਡਿਆਈ ਉਹਨਾਂ ਦੇ ਗਿਆਨ ਦੀ ਸੀ, ਜਿਹੜਾ ਸਾਡੇ ਕੋਲ ਸ਼ਬਦ ਆ ਚੁੱਕੇ ਨੇ। ਇਸ ਕਰਕੇ ਗੁਰੂ ਦੀ ਦੇਹ ਗੁਰੂ ਨਹੀਂ ਹੁੰਦੀ। ਆ ਜਿਹੜੇ ਗੁਰੂਆਂ ਦੇਹਾਂ 'ਚ ਮੰਨਦੇ, ਇਹਨਾਂ ਨੂੰ ਕਹੋ ਵੀ ਇਹਨਾਂ ਦੀ ਦੇਹੀ ਉਪਦੇਸ਼ ਕਰਦੀ। ਉਹਨਾਂ ਦੇ ਅੰਦਰ ਜਿਹੜਾ ਗਿਆਨ ਹੈ ਉਹ ਸਿੱਖ ਹੋ ਜਾਂਦਾ ਹੈ, ਉਹ ਸਾਡੇ ਕੋਲ ਐਨ ਪੂਰਾ ਮੁਕੰਮਲ ਪੂਰਨ ਬ੍ਰਹਮ ਗਿਆਨ ਹੈ। ਇਸ ਕਰਕੇ ਕਾਗਜ਼ਾਂ ਨੂੰ ਪੂਜਣਾ, ਦੇਹੀ ਕੱਚੀ ਹੈ, ਇਹ ਅਤੇ ਕਾਗਜ਼ਾਂ ਦੀ ਮਿਕਦਾਰ ਹੁੰਦੀ ਹੈ ਕੋਈ, ਦੇਹੀ ਕਾਚੀ ਕਾਗਜ਼ ਮਿਕਦਾਰ ਆ, ਇਹਦੀ ਕੋਈ ਬੁਨਿਆਦ, ਇਹਦੀ ਕੋਈ ਲਿਮਿਟ ਹੈ, ਇਹਨੇ ਕਦੀ ਨਾ ਕਦੀ ਗਲ ਜਾਣਾ ਕਾਗਜ਼ ਨਾਲ। ਸਾਡਾ ਗੁਰੂ ਨਹੀਂ ਗਲਣ ਵਾਲਾ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਵੇਰ ਸਮੇਂ ਅਕਾਲ ਪੁਰਖ ਕਦੀ ਨਹੀਂ ਬਿਨਸਦਾ। ਇਸ ਕਰਕੇ ਸਾਡਾ ਸਿੱਧੇ ਹੀ, ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਸੀਂ ਅਕਾਲ ਪੁਰਖ ਨਾਲ ਸਿੱਧਾ ਜੁੜਨਾ ਚਾਹੁੰਦਾ, ਸਾਰੇ ਗੁਰੂ ਜੁੜੇ। ਇਸ ਕਰਕੇ ਦੇਹੀ ਕਾਚੀ ਕਾਗਜ਼ ਮਿਕਦਾਰਾ, ਕਦੀ ਨਾ ਕਾਗਜ਼ਾਂ ਨੂੰ ਗੁਰੂ ਬਣਾਓ, ਬਾਣੀ ਦੇ ਹਿਸਾਬ ਨਾਲ ਗਲਤ ਆ। ਜੇ ਬੂੰਦ ਪਵੇ ਉਹ ਬਿਨਸਕ ਤਹਿਤ ਲਗੇ ਨਾ ਬਾਰਾ, ਉਹ ਬਿਨ ਜਾਏਗਾ। ਇਹ ਮੂਰਤੀਆਂ ਇਸ਼ਾਰਾ ਹੈ, ਕਾਗਜ਼ਾਂ ਇਸ਼ਾਰਾ ਹੈ। ਕਾਗਜ਼ ਉਸ ਵੇਲੇ ਸਾਡਾ ਗ੍ਰੰਥ ਨਹੀਂ ਸੀ ਬਣਿਆ, ਮਹੱਲੇ ਤੀਜੇ ਦੀ ਬਾਣੀ ਹੈ। ਉਸ ਵੇਲੇ ਵੇਦ ਸ਼ਾਸਤਰ ਰੇੜੀਆਂ ਵੱਡੀਆਂ ਇਹਨਾਂ ਦੇ ਗ੍ਰੰਥ ਸੀ, ਮਾਰ ਕੁਰਾਨ ਸ਼ਰੀਫ ਸੀ, ਗ੍ਰੰਥ ਸੀ, ਸਾਰੇ ਸੀ, ਉਹਨਾਂ ਨਾਲ ਇਸ਼ਾਰਾ। ਉਹ ਕਾਗਜ਼ਾਂ ਨਾਲ ਨਾ ਮੰਨੋ, ਇਹਦੇ 'ਤੇ ਬੂੰਦ ਪੈ ਜਾਣੀ ਹੈ। ਇਹ ਟੈਤ ਬਿਨਸਤ ਲਗੇ ਨਾ ਬਾਰਾ, ਦੇਹੀ ਕਾਚੀ ਕਾਗਜ਼ ਮਿਕਦਾਰਾ, ਸਾਡਾ ਗੁਰੂ ਇਸੇ ਕਰਕੇ ਸ਼ਬਦ ਗੁਰੂ ਮੰਨਿਆ ਹੈ ਗੁਰੂ ਨਾਨਕ ਨੇ, ਉਹਦੀ ਸੇਵਾ ਸ਼ਬਦ ਨਾ ਹੋ ਸਕਦੀ ਹੈ। ਇਸ ਕਰਕੇ ਜਿਹੜਾ ਗੁਰ ਹੈ ਉਹ ਹੈ ਸੋ, ਸੋ ਕਹੋ ਟਲ, ਉਸ ਗੁਰੂ ਨੂੰ ਦੀ ਸੇਵਾ ਉਹਦੇ ਨਾਮ ਨੂੰ ਕਹਿਣਾ ਪੈਂਦਾ, ਸ਼ਬਦ ਨੂੰ ਕਹਿਣਾ ਪੈਂਦਾ। ਸਪਿਰਚੁਅਲ ਚੀਜ਼ ਹੈ, ਸਪਿਰਚੁਅਲ ਚੀਜ਼ ਦੀ ਸੇਵਾ ਸਪਿਰਚੁਅਲ ਸੇਵਾ ਹੋਏਗੀ। ਬਾਹਰਲੀ ਸੇਵਾ ਇਹ ਮਾਦਾ ਪ੍ਰਸਤੀ ਹੈ, ਬੁੱਤ ਪ੍ਰਸਤੀ ਹੈ। ਸਾਡੀ ਸੇਵਾ ਗੁਰੂ ਦੀ ਅੰਤਰਗਤ ਧਿਆਨੇ ਜਪਣਾ, ਅਸੀਂ ਆਰਾਮ ਜਪੋ, ਅੰਤਰਗਤ ਧਿਆਨੇ ਮਹੱਲਾ ਪਹਿਲਾ। ਘਰੇ ਰਹੋ ਰੇ ਮਨ ਮੁਕਤ ਇਆਣੇ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋਟ ਰਚੋ ਅਪਰੰਪਰੇ, ਤੂੰ ਪਾਵੋ ਮੁਕਤ ਦੁਆਰਾ ਹੈ। ਮੁਕਤੀ ਤੁਹਾਡੀ ਅੰਤਰਗਤ ਧਿਆਨ ਤੋਂ ਬਗੈਰ ਨਹੀਂ ਬਾਹਰ ਹੋ ਸਕਦੀ। ਇਸ ਕਰਕੇ ਜਿਹੜਾ ਮਹਾਰਾਜ ਦਾ ਜਿੱਥੇ ਆ ਜਾਏ ਸੋ ਇਹੋ ਹੀ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ, ਨਾਮ ਹੀ ਸਭ ਕੁਛ ਹੈ ਸਾਡੇ ਲਈ। ਨਾਨਕ ਕਹਿ ਕਰੇ ਕੇਵਲ ਨਾਮ, ਇਸੇ ਕਰਕੇ ਕਿਹਾ ਕੇਵਲ ਨਾਮ ਜਪੋ ਰੇ ਪ੍ਰਾਣੀ। ਕੇਵਲ ਬਹੁਤ ਵਾਰੀ ਆਏਗਾ, ਉਹਦਾ ਮਤਲਬ ਇਹ ਹੈ ਵੀ ਉਹਦੀ ਸੇਵਾ ਵੀ ਕੇਵਲ ਨਾਮ ਜਪਣਾ ਹੈ, ਉਹਦੀ ਪੂਜਾ ਵੀ ਕੇਵਲ ਨਾਮ ਜਪਣਾ ਹੈ, ਉਹਦਾ ਸਪਿਰਚੁਅਲ ਚੀਜ਼ ਹੈ, ਉਹਦੀ ਸਪਿਰਚੁਅਲ ਚੀਜ਼ ਨਾਲ ਸੇਵਾ ਹੋਏਗੀ। ਇਸ ਕਰਕੇ ਪਾਠਕ ਜਿਹੜਾ ਟਲ ਐਡਾ ਵੱਡਾ ਬ੍ਰਹਮ ਗਿਆਨੀ ਉਹ ਲਿਖ ਰਿਹਾ ਸੋ ਕਹੋ ਟਲ ਗੁਰ ਸੇਵੀਏ ਐਹ ਨਿਸ, ਦੋ ਲਫ਼ਜ਼ ਆਉਣਗੇ ਬਾਣੀ 'ਚ ਕਈ ਵਾਰੀ ਐਹ ਅਤੇ ਨਿਸ। ਐਹ ਕਹਿੰਦੇ ਹੈ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ। ਇਹ ਬੜਾ ਜ਼ਰੂਰੀ ਲਫ਼ਜ਼ ਹੈ, ਜੇ ਸਮਝ ਆ ਗਿਆ ਤਾਂ ਸਾਰੀ ਬਾਣੀ ਖੁੱਲ੍ਹਦੀ ਚਲੇਗੀ। ਐਹ ਦਿਨ ਨਿਸ ਰਾਤ, ਪੋਇਟਰੀ ਹੈ ਇਹਦੇ 'ਚ, ਲੁਹਾਰ ਵਾਂਗੂ ਕੰਮ ਨਹੀਂ ਕੀਤਾ, ਸੁਨਿਆਰੇ ਵਾਂਗੂ। ਬੜੇ ਕੀਮਤੀ ਲਫ਼ਜ਼ ਹੈ, ਇੱਕ ਇੱਕ ਲਫ਼ਜ਼ ਦਾ ਸਾਨੂੰ ਮੁੱਲ ਪਾਉਣਾ ਪੈਣਾ। ਇਹ ਸੁਨਿਆਰੇ ਦਾ ਕੰਮ ਹੈ, ਪੋਇਟਰੀ ਆ, ਬੜਾ ਉੱਚਾ ਬ੍ਰਹਮ ਗਿਆਨ ਹੈ। ਐਹ ਨਿਸ, ਨਿਸ ਅਸੀਂ ਕਿੱਦਾਂ ਲੱਭੀਏ? ਬਾਬਾ ਨਾਨਕ ਕਹਿੰਦਾ ਮੇਰਾ ਸੌ ਜਾਗੇ ਹੁਣ ਨਿਸ ਭਰ ਸੋਵਾਂ। ਨਿਸ ਕਹਿੰਦੇ ਸਾਰੀ ਰਾਤ ਮੈਂ ਸੁੱਤੀ ਰਹਿਣੀ ਹੈ, ਮੇਰਾ ਮਾਲਕ ਜਾਗਦਾ। ਮੇਰਾ ਸੌ ਜਾਗੇ ਹਾਂ ਨਿਸ ਭਰ ਸੋਵਾਂ। ਨਿਸ ਕਹਿੰਦੇ ਰਾਤ ਨੂੰ, ਉੱਥੋਂ ਲੱਭ ਲਿਆ ਵੀ ਬਾਬੇ ਦਾ ਮਤਲਬ ਹੈ ਨਿਸ ਰਾਤ ਨੂੰ। ਇਹ ਦਿਨ, ਇਸ ਕਰਕੇ ਮੈਂ ਦਿਨ ਰਾਤ ਜਿਹੜੀ ਸੇਵਾ ਰੱਬ ਦੀ ਕਰਨੀ ਹੈ ਉਹਨੂੰ ਕਹਿ ਕਹਿ ਕੇ ਕਰਨੀ ਹੈ। ਸੋ ਕਹੋ ਟਲ ਗੁਰ ਸੇਵੀਐ ਐਹ ਨਿਸ, ਅਤੇ ਔਖਾ ਨਾ ਹੋਈ। ਜ਼ਰੂਰੀ ਨਹੀਂ ਵੀ 2 ਵਜੇ ਤੂੰ ਕੇਸੀ ਇਸ਼ਨਾਨ ਕਰਕੇ ਅਲਾਰਮ ਲਾ ਕੇ ਅਤੇ ਆਪਣੇ ਹੱਡ ਮਾਰ ਜਿਸਮ ਨੂੰ ਤੋੜਨਾ, ਸਭ ਕੁਛ ਕਰਨਾ, ਕੱਖ ਨਾ ਕਰੀ। ਜਿਸਮ 'ਤੇ ਸਟ੍ਰੈਸ ਨਾ ਪਏ, ਸਹਿਜ ਸੁਭਾਏ, ਨੀਂਦ ਪੂਰੀ ਕਰਕੇ ਸਾਰਾ ਦਿਨ ਕੰਮ ਵੀ ਕਰਨਾ, ਤੂੰ ਸਾਰਾ ਦਿਨ ਕੰਮ ਵੀ ਕਰਨਾ। ਉਹਦੇ 'ਚ ਜੇ ਤੂੰ ਧਰਮ ਆਪਣਾ ਨਾ ਨਿਭਾਇਆ ਤਾਂ ਵੀ ਤੈਨੂੰ ਰੱਬ ਨੇ ਫੜ ਲੈਣਾ। ਇਸ ਕਰਕੇ ਸੋ ਕਹੋ ਧਰਮ 'ਤੇ ਰਹਿਣਾ ਹੈ। ਧਰਮ ਕੀ ਹੈ? ਅਸੀਂ ਬੱਚੇ ਵੀ ਪਾਲਣੇ ਹੈ, ਕੰਮ ਵੀ ਕਰਨਾ ਹੈ। ਇਹਨਾਂ ਸਾਧਾਂ ਨੂੰ ਵਿਹਲੇ ਨਹੀਂ ਡੇਰੇ ਬਣਾਉਣ। ਸਾਡਾ ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲਤ ਵਿੱਚੇ ਗਤ ਪਾਈ। ਬਾਬਾ ਨਾਨਕ ਦੀ ਬਾਣੀ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤ ਕਲਤ ਵਿੱਚੇ ਗਤ ਪਾਈ। ਸਤ ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਯੋਗਤ, ਅਸਾਂਦਿਆਂ ਖਿਲੰਦਿਆਂ ਪਹਿਨਦਿਆਂ ਖਵੰਦਿਆਂ ਵਿੱਚੇ ਹੋਵੇ ਮੁਫਤ। ਸਾਡਾ ਰਾਸਤਾ ਇਹ ਹੈ, ਸਾਡੇ ਡੇਰੇਬਾਜ਼ਾਂ ਵਾਲਾ ਸਾਧੂ ਜਾਂ ਉਹ ਸਾਡਾ ਰਾਸਤਾ ਨਹੀਂ ਹੈ। ਉਹ ਹਿੰਦੂਆਂ ਦਾ ਰਾਸਤਾ ਸੀ ਵੀ ਅਲੈਦਾ ਬੈਠ ਜਾਣਾ, ਜਾਂ ਸਾਡਾ ਸੀ ਗ੍ਰਿਸ ਦੇ ਵਿੱਚੇ ਪਾਉਣਾ ਜਿੱਦਾਂ ਸਾਡੇ ਗੁਰੂਆਂ ਨੇ ਪਾਇਆ। ਇਹ ਜਿਹੜੇ ਸਿੱਖਾਂ ਦੇ ਸੰਤ ਆ ਸਾਰੀ ਉਮਰ ਸ਼ਾਦੀ ਨਹੀਂ ਕਰਾਉਂਦੇ, ਔਰ ਕਿਹੜਾ ਸੰਤ ਹੈ ਜਿਹਨੇ ਸ਼ਾਦੀ ਕਰਾਈ ਹੋਵੇ ਜਾਂ ਗ੍ਰਿਸਤੀ ਬਣ ਕੇ ਗੁਰੂਆਂ ਨੂੰ ਲੱਭਿਆ ਹੋਵੇ? ਇਹ ਜਿੰਨੇ ਵੀ ਸਿੱਖਾਂ ਦੇ ਸੰਤ ਹੈ ਦੇ ਆਰ ਮੌਕਿੰਗ ਅਵੇ ਦੀ ਪ੍ਰਿੰਸੀਪਲ ਆਫ ਗੁਰੂ, ਜੋ ਗੁਰੂਆਂ ਨਾਲ ਰਾਹ ਚਲਾਇਆ ਉਹਨਾਂ ਨੂੰ ਮਖੌਲ ਕਰ ਰਿਹਾ ਵੀ ਇਹਨਾਂ ਨੇ ਕੀ ਪਾਉਣਾ ਹੈ। ਗ੍ਰਿਸਤ ਕੀਤਾ ਸੀ, ਅਸੀਂ ਬਗੈਰ ਗ੍ਰਿਸਤ ਨੂੰ ਦੇਖੋ ਸਾਨੂੰ ਦੁਨੀਆ ਮੰਨੇਗੀ? ਅਸੀਂ ਵਿਆਹ ਕਰਾਇਆ, ਅਸੀਂ ਵਿਆਹ ਨਹੀਂ ਕਰਾਇਆ, ਅਸੀਂ ਬੜੇ ਹੈ ਕੰਟਰੋਲ, ਔਰ ਤੁਸੀਂ ਤਾਂ ਮਖੌਲ ਕਰ ਰਹੇ ਹੋ ਗੁਰੂਆਂ ਨੂੰ। ਇਹ ਹਿੰਦੂ ਕਰਦੇ ਸੀ, ਉਹਨਾਂ ਦੇ ਸਾਧੂ ਇੱਦਾਂ ਦੇ ਹੁੰਦੇ ਸੀ। ਸਾਡੇ ਗ੍ਰਿਸਤੀ ਸਾਧੂ ਹੈ, ਸਾਡਾ ਬਾਲ ਬੱਚੜ ਦੇ ਵਿੱਚੇ ਅਸੀਂ ਰੱਬ ਨੂੰ ਪਾਉਣਾ, ਮੁਕਤ ਹੋਣਾ ਹੈ। ਤੁਸੀਂ ਸਾਰਿਆਂ ਨੂੰ ਮੈਂ ਇਹਨਾਂ ਨੂੰ ਮੌਕਾ ਦੇ ਕੇ ਕਹਿਣਾ ਨਾ, ਤੁਸੀਂ ਗੁਰੂ ਨਾਨਕ ਤੋਂ ਉਲਟ ਜਾ ਰਹੇ ਹੋ। ਸਾਡਾ ਸਾਧੂ ਉਹ ਜਿਹੜਾ ਕਿਰਤ ਵੀ ਕਰਦਾ, ਬੱਚੇ ਵੀ ਪਾਲਦਾ, ਔਰ ਨਾਲ ਅੰਦਰਲੇ ਬੰਨੇ ਜੀਵਨ ਮੁਕਤ ਹੈ, ਜਿੱਦਾਂ ਗੁਰੂ ਅਰਜਨ ਪਾਤਸ਼ਾਹ ਸੀ, ਜਿੱਦਾਂ ਸਾਰੇ ਗੁਰੂ ਸੀ। ਗ੍ਰਿਸਤ ਵੀ ਨਿਭਾਇਆ, ਜਾਇਦਾਦਾਂ ਵੀ ਸਾਂਭੀਆਂ, ਰਾਜ ਵੀ ਸਾਂਭਿਆ, ਪਰ ਉਹਨਾਂ ਨਾਲ ਕਦੀਏ ਨਹੀਂ ਵੀ ਸ਼ਾਦੀ ਨਾ ਕਰਾ ਕੇ ਇਹਨਾਂ ਸੰਤਾਂ ਨੂੰ, ਸਾਡੇ ਸਾਰੀ ਸਿੱਖੀ ਦੇ ਕੇਸ ਇਹਨਾਂ ਸੰਤਾਂ ਨਾਲ ਫੜੇ। ਔਰ ਇਹ ਬਿਲਕੁਲ ਉਲਟ ਰਾਸਤਾ ਸੀ, ਡੰਕੇ ਦੀ ਚੋਟ ਨਾਲ ਇਹਨਾਂ ਨੂੰ ਕੱਟ ਰਹੇ। ਬਾਣੀ ਦਾ ਰਾਸਤਾ ਕੀ ਹੈ ਵੀ ਗ੍ਰਿਸਤ ਵਿੱਚ ਰਹਿ ਕੇ ਹਸਾਉਂਦਿਆਂ ਖਲੰਦਿਆਂ ਪਹਿਨਦਿਆਂ ਖਵਾਉਂਦਿਆਂ ਔਰ ਵਿੱਚੇ ਬੱਚਿਆਂ ਦੇ ਪੂਰੀ ਡਿਊਟੀ ਦਿੰਦੇ ਹੋਏ ਨਰਵਾਉਂਦੇ ਹੋਏ ਇਹਦੇ ਵਿੱਚ ਅਸੀਂ ਜੀਵਨ ਮੁਕਤ ਹੋਣਾ ਹੈ। ਇਸ ਕਰਕੇ ਜਿਹੜਾ ਸਾਡਾ ਰਾਸਤਾ ਹੈ ਉਹ ਇਹੋ ਹੀ ਹੈ, ਸਹਿਜ ਮਾਰਗ ਹੈ। ਗੁਰੂ ਨਾਨਕ ਆਪਣੀ ਜਿਹੜੀ 12ਵਾਂ ਤੁਖਾਰੀ 'ਚ ਹੈ ਉਹਦੇ 'ਚ ਬੜੀ ਚੀਜ਼ ਲਿਖਦਾ, ਕਹਿੰਦਾ ਕਿ ਜਿਹੜਾ ਬੇਰੀ ਨੂੰ ਬੇਰ ਲੱਗਾ ਹੁੰਦਾ ਉਹ ਪਹਿਲਾਂ ਲਿਲ ਜੀ ਹੁੰਦੀ ਹੈ, ਪਹਿਲਾਂ ਖਿਚੜੀ ਲੱਗਦੀ ਹੈ। ਸਾਨੂੰ ਪਤਾ ਵੀ ਬੇਰੀ ਦੇ ਬੇਰਾਂ ਨੂੰ ਪਹਿਲਾਂ ਪਤਲੀ ਪਤਲੀ ਖਿਚੜੀ ਲੱਗਦੀ, ਖਿਚੜੀ ਤੋਂ ਬਾਅਦ ਉਹ ਬੇਰ ਬਣਦਾ, ਬੇਰ ਤੋਂ ਬਾਅਦ ਕਿਤੇ ਜੇ ਕਿਤੇ ਉਹ ਕਈ ਨਾਸ ਹੋ ਜਾਂਦੇ, ਕਈ ਹਨੇਰੀ ਨਾਲ ਚੜ ਜਾਂਦੇ, ਉਹ ਫਿਰ ਪੱਕਣਾ ਸ਼ੁਰੂ ਹੋ ਜਾਂਦਾ। ਜੇ ਪੂਰਾ ਪੱਕਿਆ ਬੇਰ ਖਾ ਨਾ ਖਾਈਏ, ਦੂਸਰਾ ਅੱਧ ਪੱਕਿਆ ਖਾਓ ਖੱਟਾ ਹੁੰਦਾ, ਜਦੋਂ ਐਨ ਪੱਕ ਜਾਂਦਾ ਬੇਰ ਉਹ ਆਪੇ ਡਾਲੀ ਨਾਲੋਂ ਟੁੱਟ ਕੇ ਥੱਲੇ ਡਿੱਗ ਪੈਂਦਾ, ਉਹਨੂੰ ਪੱਕਿਆ ਕਹਿੰਦੇ। ਇਸ ਕਰਕੇ ਮਹਾਰਾਜ ਨੇ ਕਹਿੰਦੇ ਜਿਹੜੀ ਸਬਜ਼ੀ ਹੈ ਜਿਹੜਾ ਵੀ ਫਲ ਹੈ ਪੂਰਾ ਪੱਕੇ ਉਹਨੂੰ ਮਹਾਰਾਜ ਨੰਦ ਆਪਣੀ ਬਾ ਆਪਣੀ ਬਾਰਾਂਵਾਂ ਤੁਖਾਰੀ 'ਚ ਲਿਖਿਆ, ਸਹਿਜ ਪੱਕੇ ਸੋ ਮੀਠਾ ਹੈ। ਜਿਹੜੇ ਜਿਹੜਾ ਰਾਸਤਾ ਸਾਡਾ ਹੈ ਸਹਿਜ ਦਾ ਮਾਰਗ ਹੈ, ਹੌਲੀ ਹੌਲੀ ਅਸੀਂ ਸ਼ੁਰੂ ਕਰਨਾ ਹੈ ਸਾਰਾ ਕੰਮ ਰੱਬ ਨੂੰ ਮਿਲਣਾ। ਸਹਿਜ ਪੱਕੇ ਸੋ ਮੀਠਾ ਹੋਏ, ਆ ਹੁਣੇ ਉਸੇ ਸਲੋਕ 'ਚ ਆਏਗਾ। ਸਹਿਜ ਮਾਰਗ ਕੀ ਹੈ? ਬੜੀ ਵਾਰੀ ਸਹਿਜ ਆਏਗਾ, ਗੁਰੂ ਨਾਨਕ ਨੇ ਸਹਿਜ ਮਾਰਗ ਤੋੜਿਆ ਸੀ। ਸਹਿਜ ਪੱਕੇ ਸੋ ਮੀਠਾ ਹੋਏ, ਹੁਣ ਇੱਕ ਫਲ ਹੈ ਕੱਚਾ ਤੋੜ ਕੇ ਉਹਦੀ ਪਹਿਲ ਪਾ ਲਈ ਦੀ ਅੰਬ ਦੀ, ਤੂੜੀ 'ਚ ਦੱਬ ਦੀ ਦਾ, ਬੋਲਿਆ ਵੀ ਛੇਤੀ ਨਾ ਪੱਕ ਜਾਏ, ਉਹ ਐਡਾ ਗਰਮ ਹੁੰਦਾ ਜੇ ਉਹ ਅੰਬ ਚੂਪ ਲਓ ਇੱਕ ਤਾਂ ਛਾਲੇ ਪੈ ਜਾਂਦੇ, ਇੱਕ ਦਕੂਤਰਾ ਲੱਗ ਜਾਂਦਾ, ਐਡਾ ਗਰਮ ਅੰਬ ਹੁੰਦਾ ਕਿਉਂਕਿ ਸਹਿਜ 'ਚ ਪੱਕਿਆ ਨਹੀਂ ਹੁੰਦਾ। ਇਸ ਕਰਕੇ ਸਹਿਜ ਦਾ ਪੱਕਿਆ ਫਲ ਮਿੱਠਾ ਔਰ ਠੀਕ ਹੈਲਥ ਵੀ ਹੋਏਗਾ। ਇਸੇ ਤਰ੍ਹਾਂ ਬ੍ਰਹਮ ਗਿਆਨ ਦਾ ਰਾਸਤਾ ਜਿਹੜਾ ਸਹਿਜ 'ਤੇ ਚੱਲੇਗਾ ਉਹ ਰੱਬ ਨੂੰ ਮਿਲੇਗਾ, ਬਾਕੀ ਰਾਹ ਦੇ ਵਿੱਚ ਹੀ ਰਹਿ ਜਾਣਾ। ਇਸ ਕਰਕੇ ਇਹ ਸਹਿਜ ਮਾਰਗ ਹੈ, ਇਹਨੂੰ ਮਹਾਰਾਜ ਨਾ ਧੀਰਜ ਦਾ ਗੁਣ ਕਿਹਾ ਹੈ। ਜੱਟ ਪਹਾਰਾ ਧੀਰਜ ਸੁਨਿਆਰ, ਬੜਾ ਧੀਰਜ ਨਾਲ ਰਹਿਣਾ, ਬੜੇ ਸਹਿਜ ਸਹਿਜ ਚੱਲਣਾ ਹੈ, ਜਿੱਦਾਂ ਸਰੀਰ ਮੰਨੇ ਉਨਾ ਕੁ ਨਾਮ ਜਪਣਾ। ਪੂਰੀ ਨੀਂਦ ਕਰਕੇ ਜੇ ਬੰਦ ਨਾਮ ਜਪੋਗੇ ਤੁਹਾਡਾ ਮਨ ਸੁਰਤੀ ਬੜੀ ਟਿੱਕੀ ਰਹੂਗੀ, ਨਹੀਂ ਤਾਂ ਬਾਰ ਬਾਰ ਨੀਂਦ ਆਊ। ਸਰੀਰ ਹੈ ਫਿਜ਼ੀਕਲੀ ਫਿਜ਼ੀਕਲੀ ਇਮਪੋਸੀਬਲ ਜਿਹੜੀ ਚੀਜ਼ ਆ ਉਹ ਮਤ ਕਰੋ, ਸਰੀਰ 'ਤੇ ਸਟ੍ਰੇਨ ਨਾ ਪਵੇ। ਅਸੀਂ ਬਾਕੀ ਧਰਮ ਵੀ ਨਿਭਾਉਣੇ ਹੈ, ਇਹ ਇਕੱਲਾ ਧਰਮ ਅਸੀਂ ਸ਼ੁਰੂ ਕਰਕੇ ਸਾਰਾ ਜ਼ੋਰ ਇਹਦੇ 'ਤੇ ਨਹੀਂ ਲਾ ਦੇਣਾ, ਸਾਡੀ ਜ਼ਿੰਦਗੀ ਦੇ ਹੋਰ ਵੀ ਧਰਮ ਹੈ। ਇਸ ਕਰਕੇ ਸਾਡੇ ਹੋਰ ਵੀ ਫਰਜ਼ ਹੈ। ਇਹ ਸਹਿਜ ਮਾਰਗ ਹੈ, ਬਾਬੇ ਨਾਲ ਬੜਾ ਅਲਾਊ ਕੀਤਾ ਵੀ ਸਹਿਜ ਪੱਕੇ ਸੋ ਮਿੱਠਾ ਹੋਏ। ਕੋਈ ਰੁੱਤ ਬਦਲਦੀ ਹੈ ਉਹ ਯੱਕ ਲਖਤ ਗਰਮੀ ਨਹੀਂ ਆ ਜਾਂਦੀ, ਸਹਿਜੇ ਸਹਿਜੇ ਗਰਮੀ ਆਉਂਦੀ ਹੈ। ਸਰਦੀ ਪੈਂਦੀ ਹੈ, ਯੱਕ ਲਖਤ ਨਹੀਂ ਰਜਾਈਆਂ ਕੱਢ ਲਈ ਦੀਆਂ, ਹੌਲੀ ਹੌਲੀ ਦਵਾਈ ਅਤੇ ਥੋੜ੍ਹੀ ਜਿਹੀਆਂ ਕੱਢੀ ਦੀਆਂ ਫਿਰ ਸਾਰੀਆਂ। ਇਹ ਸਹਿਜ ਮਾਰਗ, ਸੂਰਜ ਚੜ੍ਹਦਾ ਯੱਕ ਲਖਤ ਨਹੀਂ ਦੁਪਹਿਰ ਹੋ ਜਾਂਦੀ, ਪਹਿਲਾਂ ਲਾਲ ਲਾਲ ਚੜ੍ਹਦਾ ਹੌਲ ਨਿਯਮ ਹੈ ਨੇਚਰ ਦਾ, ਨੇਚਰ ਦੇ ਨਿਯਮ ਨੂੰ ਫਾਲੋ ਕੀਤਾ ਗੁਰੂ ਨਾਨਕ ਨਾਲ ਵੀ ਸਹਿਜ ਮਾਰਗ ਹੈ। ਇਹ ਜਿਹੜੇ ਸਾਨੂੰ ਉਕਸਾ ਕੇ ਜਾਂ ਸਾਰੇ ਘਰ ਜਾੜਦੇ ਫਿਰਦੇ ਆ ਜਾਂ ਸਾਰੇ ਜਿੰਨੇ ਇਹ ਲੋਕ ਹੈ ਵੀ ਸਾਰੀ ਸਾਰੀ ਰਾਤ ਜਾਗ ਲਓ ਜੀ, ਰਹਿਣ ਸਪਾਹੀਆਂ ਕੀਰਤਨਾਂ, ਇਹ ਸਾਰੇ ਹਿੰਦੂਆਂ ਦੀ ਨਕਲ ਹੈ। ਉਹ ਦੁਰਗਾ ਦੀ ਭੇਟਾਂ ਦਿੰਦੇ ਸੀ, ਉਹ ਸਾਰੀ ਸਾਰੀ ਰਾਤ ਜਾਗੀ ਜਾਣਾ, ਉਹ ਜਾਗਣ ਨਾਲ ਕੋਈ ਮਿਲ ਜਾਣਾ ਸਾਰੀ ਰਾਤ, ਇਹ ਹਿੰਦੂ ਜਾਗਦੇ ਸੀ। ਇਹ ਹੁਣੇ ਜੇ ਕੰਮ ਸ਼ੁਰੂ ਹੋਇਆ, ਅਸੀਂ ਆਪ ਜਾਗਦੇ ਰਹੇ ਕਿਸੇ ਨੂੰ ਕੀ ਕਹਿਣਾ। ਉਹ ਸਰੈਣ ਸਭਾਈ ਕੀਰਤਨ 'ਚ ਸਾਰੀ ਰਾਤ ਜਾਗਣਾ ਅਤੇ 7 ਦਿਨ ਮੁੜ ਕੇ ਥਕਾਵਟ ਨਹੀਂ ਉਤਰਦੀ, ਸਾਰੇ ਕੰਮ ਭੁੱਲ ਜਾਂਦੇ ਆ। ਇਹ ਜਿਹੜੇ ਮਾਰਗ ਚੱਲੇ ਆ ਕੋਈ ਭਗਤੀ ਨਹੀਂ ਹੈ, ਗੁਰੂ ਨਾਨਕ ਦੇ ਮਾਰਗ ਤੋਂ ਉਲਟ ਹੈ, ਸਹਿਜ ਮਾਰਗ ਹੈ। ਇਹ ਚੱਲਿਆ ਸਾਰਾ ਜਿੱਦਾਂ ਦੁਰਗਾ ਦੀਆਂ ਉਹ ਭੇਟਾਂ ਪਿੰਡੀ ਥਾਈਂ ਝੀਰ ਗਾਉਂਦੇ ਹੁੰਦੇ ਸੀ, ਹੋਰ ਕੀ ਝੀਰਾਂ ਦੇ ਘਰ ਢੋਲਕੀ, ਨਾਈਆਂ ਦੇ ਘਰ ਕਾਲਾ ਬੱਕਰਾ, ਇਹ ਸਾਰੇ ਜਿਹੜੇ ਇਹ ਜਿਹੜੀਆਂ ਢੋਲਕੀਆਂ ਉਹ ਸਾਰੀ ਸਾਰੀ ਰਾਤ ਅਸੀਂ ਛੋਟੇ ਹੁੰਦੇ ਦੇਖਿਆ, ਜਦੋਂ ਦੇਵੀ ਦਾ ਜਗਰਾਤਾ ਹੁੰਦਾ ਸੀ ਉਹ ਸਾਰੀ ਰਾਤ ਗਾਉਂਦੇ ਰਹਿੰਦੇ ਹੁੰਦੇ ਸੀ, ਉੱਤੋਂ ਐਂ ਗਾਉਂਦੇ ਹੁੰਦੇ ਸੀ ਜਿੱਦਾਂ ਬਹੁਤ ਸਾਰੇ ਕੁੱਤੇ ਟਾਹਲੀ ਨਾਲ ਵੱਢ ਕੇ ਨਾ ਬੰਨ ਕੇ ਇਹਨੂੰ ਕੁੱਟੇ ਜਾਣ ਨਾ, ਬਹੁਤੇ ਸਾਰੇ ਕੁੱਤਿਆਂ ਨੂੰ ਉਹ ਆਵਾਜ਼ ਕੱਢਦਾ, ਉਹ ਆਵਾਜ਼ ਕੱਢਦਾ, ਸਾਰੇ ਮੈਂ ਕਹਿੰਦਾ ਨਾ ਅਸੀਂ ਵੀ 30 ਸਾਲ ਇਹ ਸਾਰੀ ਸਾਰੀ ਰਾਤ ਬੈਠ ਕੇ ਰਹਿਣ ਸਮਾਈ ਕੀਰਤਨ ਹੈ ਉਹ ਸਾਰਾ। ਇਹ ਐਦਾਂ ਜਿੱਦਾਂ ਟਾਹਲੀ ਨਾਲ ਕੁੱਤੇ ਬੰਨ ਕੇ ਕੁੱਟੇ ਹੁੰਦੇ ਬਹੁਤ ਸਾਰੇ, ਜੇ ਤੂੰ ਇਹ ਮਾਰਗ ਫੜ ਗਿਆ ਤੈਨੂੰ ਗੁਰੂ ਦੇ ਦਰਸ਼ਨ ਹੋ ਜਾਣਗੇ ਅੰਦਰ। ਦਰਸ਼ਨ ਪਰਸੀਏ ਨਹੀਂ ਹੈ ਇੱਥੇ, ਪਰਸ ਐ ਪਰਸ ਕੇ ਉੱਥੇ ਬਿਹਾਰੀ ਨਹੀਂ ਹੈ। ਇਹ ਸਾਰੇ ਗਲਤ ਪੜ੍ਹਦੇ ਹੈ ਕਿਉਂਕਿ ਗਿਆਨ ਇਹਨਾਂ ਨਾਲ ਇਹ ਨਹੀਂ ਕਰਨ ਦੇਖਣਾ, ਉਹਨਾਂ ਦੇ ਜੋ ਚੱਲਿਆ ਸੁਖੋ ਟੱਲ ਗੁਰ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੀਏ, ਲਾਈਨਾਂ ਲੱਗੀਆਂ ਹੁੰਦੀਆਂ ਸਵੇਰ ਵੇਲੇ। ਅਗਲਾ ਜੀ ਕਰ ਲਿਓ ਦਰਸ਼ਨ, ਮੈਂ ਵੀ ਕੰਮ 'ਤੇ ਜਾਣਾ, ਮੈਂ ਵੀ ਦਰਸ਼ਨ ਕਰ ਲਵਾਂ। ਫਿਰ ਕਈ ਅਜੀ ਮਾਈਆਂ ਨਾ ਪਤਨੀਆਂ 'ਤੇ ਹੱਥ ਲਾ ਕੇ ਸਾਨੂੰ ਵੀ ਹੱਥ ਪੈ ਗਈ ਜਦੋਂ ਸਵੇਰੇ ਪ੍ਰਕਾਸ਼ ਕਰਕੇ ਐਂ ਸਾਰੇ ਅਸੀਂ ਕਹਿੰਦਾ ਪਰੇ ਭਾਈ ਸਾਹਿਬ ਲਿਖਦੇ ਨੇ ਬਾਈ ਵੀ ਇੰਨੇ ਖੰਡ ਪਾਠਾਂ ਦਾ ਮਹੱਤਵ ਹੈ ਇਸੇ ਸਮਾਜ, ਅਸੀਂ ਬੜਾ ਉਹ ਐਨ ਪਿਆ ਗੁਰੂ ਮਹਾਰਾਜ ਨੂੰ ਅਸਾਂ ਕੀ ਕਰੀਏ। ਸਾਨੂੰ ਜਿੱਦਾਂ ਮੈਂ ਤੁਹਾਨੂੰ ਤਾਂ ਦੱਸਦਾ ਵੀ ਬਾਬਾ ਨਾਨਕ ਕਹਿੰਦਾ ਹੈ ਅੰਧਾ ਆਗੂ ਸਾਠ ਮੁਹਾਵੈ, ਬਾਬੇ ਨਾਨਕ ਦੇ ਤੋਲਣ ਵਾਲੇ ਲਫਜ਼ ਹੈ ਬਾਣੀ 'ਚ, ਕਹਿੰਦਾ ਜੇ ਅੰਨੇ ਲੀਡਰ ਮਗਰ ਲੱਗ ਜਾਓਗੇ ਸਾਰਾ ਸਾਥ ਲੁੱਟਿਆ ਜਾਊਗਾ, ਮੁਹਾਵਾ ਕਹਿੰਦੇ ਲੁੱਟਣ ਨੂੰ। ਅੰਧਾ ਆਗੂ साथ मुआवे सानू ये कटनिया पईया बाणी चो भी बाबे नानक ना ए राह चलाया ओए कन्ना सी अन्ना भोले नू घसीटी फेरे भोले नू सुने ना अन्ने नू दिसे ना अन्ना गड्डी च बैठा भोला अगे जुटिया जिदा एक लूला लंगड़ा पिंगलवाड़े चो खिंच के गड्डी चली जांदा है ना ओ दो बंदे ओ जिहड़ा अन्ना सी ओ विच बैठा ते जिहड़ा ओनू अखां सी सुजाखां उहने रास्ता देखणा सी ओ भोला ओ अन्ना कहे ओ तू केड़े रास्ते तुरिया जाना इत्थे ते नाले च डिग पांगे अगे नाला वा अन्ना कहे तू केड़े रास्ते च तुरिया जाना ओनू सुणिया ना पिछला अन्ना की कहिंदा ते ओ भोला सी ओनू घसीटी जाए दोनों नाले च डिग पए ऐदा अन्ना अन्ना मारे अंडी नू ते कसुन वजे थम्मी इस तरह साहब है महाराज लिख रहे ने अंधा अंधे खूहे ठेले आह क्या साढ़े च ज्ञान है महाराज कहिंदा अन्ना बंदा अन्ने नू खूह के धक्क च ते खूह च डिगण डे आ आ जिन्नी मर्यादा है जिन्नी सिखां दे गल च पाई है सारी संगत नू अन्ना अन्ने खूह च डिगण डे आ इस करके बड़े ध्यान नाल तुरन की लोड़ है जिदा सुखो टल गुर सेविए ऐन सहज सवाए दर्शन परस ऐ गुरु के जन्म मरण दुख जाए जदों अंदर तेनू दर्शन हो गए कल पर तेरा जन्म मरण मुक जाना इस करके बड़े ध्यान नाल तुरन की लोड़ है सानू एक एक बाणी का लफज जिहड़ा है वह सुनियारे का कम है तुलना एक चीज़ का असीं अज ज्ञान लिया तो किन्ने भरम लथे है सो कहो टल गुर सेविए ऐनस सहज सुभाए दर्शन परस ऐ गुरु के जन्म मरण दुख जाए इस करके जिहड़ा कहना है इहो ही कहो नानक है इस इहदे विच ही उपदेश आ गया भी नाम नूं कहना इसे करके
I Hey.